ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੀ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣਾ ਗੁਰਦੇਵ ਨਿਵਾਜਾ ਬਾਜੀ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਕਿਰਪਾ ਦੇ ਖਜ਼ਾਨੇ ਰਹਿਮਤਾਂ ਦੇ ਖਜ਼ਾਨੇ ਸ੍ਰਿਸ਼ਟੀ ਦੇ ਉਧਾਰ ਕਰਤਾ ਮਹਿਮਾ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬਾਂ ਦੀ ਪਰਮ ਪੂਜਨੀਕ ਹਾਜ਼ਰੀ ਅੰਦਰ ਸੁਭਾਏ ਮਾਨ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਆ ਬਹੁਤ ਵੱਡਿਆਂ ਭਾਗਾਂ ਵਾਲੇ ਧਨਤਾ ਦੇ ਯੋਗ ਹੋ ਰਹੇ ਹੋ। ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਗਰੀਬ ਨਵਾਜ ਸਤਿਗੁਰੂ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹੇ ਆ ਬਧੋ ਪੁਰਖ ਬਿਦਾਤਾ ਤਾਂ ਤੂੰ ਸੋਹਿਆ ਪ੍ਰਭ ਹਰਿਮੰਦਰ ਸੋਹਣਾ ਤਿਸਮਹਿ ਮਾਨਕ ਲਾਲ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਪਾਵਨ ਅੰਮ੍ਰਿਤਮਈ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਨਗਰ ਇਲਾਕਾ ਦੇਸ਼ ਵਿਦੇਸ਼ ਵਿੱਚੋਂ ਪਹੁੰਚੀ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਨਿੱਤ ਦੀ ਮਰਯਾਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਰੀ ਮਾਨਵਤਾ ਦੇ ਭਲੇ ਵਾਸਤੇ ਜੋ ਸਾਂਝਾ ਵਿਦੇਸ਼ ਹੁਕਮਨਾਮੇ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਇਕੱਤਰ ਹੋਏ ਹੋ। ਆਪ ਜੀ ਨੇ ਹੁਣੇ ਹੀ ਸਾਰੀਆਂ ਆਸਾਂ ਨੂੰ ਪੂਰਨ ਕਰਨ ਵਾਲੀ ਸਤਿਗੁਰੂ ਦੀ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਪਾਵਨ ਮੁੱਖ ਵਾਕ ਸਰਵਣ ਕੀਤਾ ਹੈ। ਆਓ ਜਿੰਨੀ ਕੁ ਸਤਿਗੁਰੂ ਮੈਨੂੰ ਬੁੱਧੀ ਬਖਸ਼ਣਗੇ ਮੈਂ ਗੁਰੂ ਦੇ ਬਚਨ ਤੁਹਾਡੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ।
ਧੰਨ ਧੰਨ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੇ ਪੁੰਜ ਸ਼ਾਂਤੀ ਦੇ ਖਜ਼ਾਨੇ ਜਿਨ੍ਹਾਂ ਦੇ ਨਾਮ ਨੂੰ ਹੀ ਜਪਣ ਦੀ ਲੈਣ ਦੀ ਬਹੁਤ ਵੱਡੀ ਮਹਿਮਾ ਭੱਟ ਸਾਹਿਬ ਜੀ ਨੇ ਬਾਣੀ ਵਿੱਚ ਕੀਤੀ ਹੈ। ਕਿ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀਆਂ ਦੋ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਇੱਕ ਕੁਰਬਾਨੀ ਦੀ ਦਾਤ ਅਤੇ ਇੱਕ ਗੁਰਬਾਣੀ ਦੀ ਦਾਤ। ਅੱਜ ਰਾਮਕਲੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਮਹਾਰਾਜ ਕਹਿੰਦੇ ਦੀਨੋ ਨਾਮ ਕੀਓ ਪਵਿੱਤ, ਜਿਸ ਵੇਲੇ ਪੂਰੇ ਗੁਰੂ ਦੇ ਚਰਨਾਂ ਵਿੱਚ ਆਏ, ਗੁਰੂ ਦੀ ਸ਼ਰਨ ਲਈ, ਅਤੇ ਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਨਾਮ ਦੇ ਨਾਲ ਜਿਹੜਾ ਮਨ ਜਿਹੜਾ ਹਿਰਦਾ ਕਰੋੜਾਂ ਜਨਮਾਂ ਤੋਂ ਮੈਲਾ ਸੀ, ਮੈਲ ਨਾਲ ਭਰਿਆ ਪਿਆ, ਕਿਉਂਕਿ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਮਨ ਨੂੰ ਕਿਤੇ ਇੱਕ ਦੋ ਦਿਨਾਂ ਦੀ ਮੈਲ ਨਹੀਂ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਲਣੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ। ਖਲਣੀ ਕਹਿੰਦੇ ਜੀ ਕੋਹਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ ਹੈ, ਸੌ ਵਾਰਾਂ ਵੀ ਧੋਈਏ ਇਹਦੇ ਚੋਂ ਮੈਲ ਨਿਕਲਦੀ ਨਹੀਂ। ਇਸ ਤਰ੍ਹਾਂ ਸਾਡੇ ਮਨ ਨੂੰ ਕਰੋੜਾਂ ਜਨਮਾਂ ਦੇ ਸੰਸਕਾਰਾਂ ਦੀ ਮੈਲ ਲੱਗੀ ਹੋਈ ਹੈ, ਅਤੇ ਜਿਸ ਬੰਦੇ ਦਾ ਮਨ ਮੈਲਾ ਹੈ, ਬਾਣੀ ਕਹਿੰਦੀ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਉਸ ਬੰਦੇ ਦਾ ਦੇਖਣਾ ਵੀ ਮੈਲਾ ਹੈ, ਉਹਦਾ ਸੁਣਨਾ ਵੀ ਮੈਲਾ ਹੈ, ਉਹਦਾ ਬੋਲਣਾ ਵੀ ਮੈਲਾ ਹੈ, ਇੱਥੋਂ ਤੱਕ ਉਹਦਾ ਹਰ ਇੱਕ ਕਾਰ ਵਿਹਾਰ ਹੀ ਮੈਲਾ ਹੈ, ਭਾਵੇਂ ਬਾਹਰੋਂ ਤੌਰ 'ਤੇ ਧਾਰਮਿਕ ਕਰਮ ਕੋਈ ਕਰ ਰਿਹਾ ਹੋਵੇ, ਪਰ ਜਿਸ ਬੰਦੇ ਦਾ ਮਨ ਮੈਲਾ ਹੈ, ਮਨ ਦੀ ਮੈਲ ਕਿਵੇਂ ਉਤਰ ਸਕਦੀ ਹੈ? ਸਤਿਗੁਰੂ ਕਹਿੰਦੇ ਜਦੋਂ ਪੂਰਾ ਗੁਰੂ ਤੁੱਠ ਕੇ ਬੰਦੇ ਨੂੰ ਨਾਮ ਦੀ ਦਾਤ ਬਖਸ਼ਦਾ ਹੈ, ਪਰ ਬੰਦੇ ਨੂੰ ਮੰਨਣਾ ਤਾਂ ਪਏਗਾ ਨਾ ਗੁਰੂ ਕੋਲ ਆ ਕੇ ਕਿ ਮੈਂ ਮੈਲਾ ਹਾਂ, ਮੈਂ ਆਪਣੇ ਯਤਨ ਕਰਕੇ ਹਾਰ ਗਿਆ ਹੈ, ਮੈਂ ਆਪਣੇ ਮਨ ਦੀ ਮੈਲ ਨਹੀਂ ਲਾ ਸਕਿਆ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ। ਜਦੋਂ ਫਿਰ ਗੁਰੂ ਤਰੁੱਠਦਾ ਹੈ, ਸਿੱਖ ਜਾਚਨਾ ਕਰਦਾ, ਮੰਗ ਕਰਦਾ ਹੈ, ਮਹਾਰਾਜ ਮੈਨੂੰ ਉਹ ਦਾਤ ਬਖਸ਼ੋ ਜਿਸ ਨਾਲ ਮੇਰਾ ਕਰੋੜਾਂ ਜਨਮਾਂ ਦਾ ਮੈਲਾ ਮਨ ਪਵਿੱਤਰ ਹੋ ਜਾਏ। ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਗੁਰੂ ਨੇ ਕੀ ਕੀਤਾ ਹੈ? ਗੁਰੂ ਨੇ ਫਿਰ ਉਹ ਪਾਵਨ ਪਵਿੱਤਰ ਨਾਮ ਬਖਸ਼ਿਆ, ਜਿਸ ਨਾਮ ਨੂੰ ਜਪ ਕੇ ਇਹ ਮਨ ਬਿਲਕੁਲ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ ਹੈ ਜੀ।
ਹਰ ਤਨ ਰਾਸ ਨਿਰਾਸ ਇਹ ਬਿਤ।
ਕਹਿਣ ਲੱਗੇ ਗੁਰੂ ਨੇ ਤੁੱਠ ਕੇ ਨਾਮ ਰੂਪੀ ਧਨ ਬਖਸ਼ ਦਿੱਤਾ ਹੈ, ਨਾਮ ਰੂਪੀ ਪੂੰਜੀ ਬਖਸ਼ੀ ਹੈ। ਅਸਲ ਵਿੱਚ ਇਹ ਨਾਮ ਰੂਪੀ ਪੂੰਜੀ ਕਿਵੇਂ ਬਖਸ਼ੀ? ਕਿਉਂਕਿ ਜਿਸ ਵੇਲੇ ਬੰਦੇ ਦਾ ਮਨ ਸੰਸਾਰ ਦੇ ਪਦਾਰਥਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਫਿਰ ਉਹਦੇ ਅੰਦਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੀ ਪਿਆਸ ਪੈਦਾ ਹੁੰਦੀ ਹੈ। ਜਿੰਨਾ ਚਿਰ ਮਨੁੱਖ ਸੰਸਾਰ ਦੇ ਪਦਾਰਥਾਂ ਤੋਂ ਨਿਰਾਸ਼ ਨਹੀਂ ਹੋਏਗਾ, ਇਹਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਪਿਆਸ ਨਹੀਂ ਪੈਦਾ ਹੋ ਸਕਦੀ। ਕਹਿਣ ਲੱਗੇ ਗੁਰੂ ਨੇ ਮਿਹਰ ਕੀਤੀ, ਜਿਸ ਵੇਲੇ ਗੁਰੂ ਦੀ ਨਿਤ ਪ੍ਰਤਾ ਸੰਗਤ ਕੀਤੀ, ਪਦਾਰਥਾਂ ਦੇ ਵੱਲੋਂ ਮਨ ਬਿਲਕੁਲ ਨਿਰਾਸ਼ ਹੋ ਗਿਆ। ਪਤਾ ਲੱਗ ਗਿਆ ਮਨਾ ਪਦਾਰਥ ਤਾਂ ਬਹੁਤ ਹੈ ਅੰਦਰ, ਪਰ ਅੰਦਰ ਆਨੰਦ ਕੋਈ ਨਹੀਂ ਬਣਿਆ, ਅੰਦਰ ਉਹ ਸੁੱਖ ਤਾਂ ਮਿਲਿਆ ਹੀ ਨਹੀਂ ਹੈ ਜਿਸ ਸੁੱਖ ਦੀ ਪ੍ਰਾਪਤੀ ਮੈਂ ਚਾਹੁੰਦਾ ਸਾਂ। ਅਤੇ ਬਾਣੀ ਕਹਿ ਵੀ ਦਿੱਤਾ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਜਾਂ ਹਰ ਹਰ ਗੁਣ ਗਾਏ। ਕਹਿਣ ਲੱਗੇ ਸਭ ਕੁਝ ਕਰਕੇ ਦੇਖ ਲਿਆ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਭੱਜੇ, ਬੜੇ ਵੱਡੇ ਕਾਰੋਬਾਰ ਕੀਤੇ, ਬੜਾ ਧਨ ਕਮਾਇਆ, ਬੜੇ ਰੰਗ ਤਮਾਸ਼ੇ ਦੇਖੇ, ਪਰ ਅੰਦਰ ਦਾ ਕਲੇਸ਼ ਮੁੱਕਿਆ ਕੋਈ ਨਾ, ਅੰਦਰ ਨੂੰ ਸੁੱਖ ਨਹੀਂ ਪ੍ਰਾਪਤ ਹੋਇਆ, ਅੰਦਰ ਨੂੰ ਸ਼ਾਂਤੀ ਆਨੰਦ ਨਹੀਂ ਮਿਲਿਆ। ਜਦੋਂ ਗੁਰੂ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਜੋ ਧਨ ਮੈਂ ਇਕੱਠਾ ਕੀਤਾ ਹੈ ਇਹਦੇ ਵਿੱਚੋਂ ਮੈਨੂੰ ਸੁੱਖ ਨਹੀਂ ਮਿਲਿਆ, ਅਤੇ ਗੁਰੂ ਨੇ ਫਿਰ ਤੁੱਠ ਕੇ ਨਾਮ ਰੂਪੀ ਧਨ ਬਖਸ਼ਿਆ। ਨਾਮ ਰੂਪੀ ਧਨ ਦੀ ਪੂੰਜੀ ਬਖਸ਼ੀ ਹੈ, ਜਿਸ ਕਰਕੇ ਹਿਰਦਾ ਪਵਿੱਤਰ ਹੋਇਆ ਹੈ, ਅਤੇ ਜਿਸ ਦਿਨ ਦਾ ਨਾਮ ਦਾ ਧਨ ਮਿਲਿਆ ਹੈ, ਗੁਰਬਾਣੀ ਕਹਿੰਦੀ ਹੈ ਬਾਕੀ ਸਾਰਿਆਂ ਪਦਾਰਥਾਂ ਵੱਲੋਂ ਹੀ ਮਨ ਉਪਰਾਮ ਹੋ ਗਿਆ ਹੈ, ਹੁਣ ਕੋਈ ਖੇਚੀ ਨਹੀਂ ਰਹਿ ਗਈ, ਕੋਈ ਚਾਹਤ ਨਹੀਂ ਰਹਿ ਗਈ, ਕਿਉਂਕਿ ਗੁਰਬਾਣੀ ਕਹਿੰਦੀ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ। ਜਿੰਨਾ ਚਿਰ ਬੰਦਾ ਪਰਮਾਤਮਾ ਦੇ ਨਾਮ ਦੇ ਰਸ ਨੂੰ ਚੱਖਦਾ ਨਹੀਂ ਹੈ, ਉਹਨਾਂ ਚਿਰ ਫਿਰ ਸੰਸਾਰ ਦੇ ਰਸਾਂ ਪਿੱਛੇ ਭੱਜਦਾ ਹੈ। ਪਰ ਜਿਸ ਦਿਨ ਬੰਦੇ ਨੂੰ ਨਾਮ ਦਾ ਰਸ ਆਉਂਦਾ ਹੈ, ਯਕੀਨ ਜਾਣੋ ਦੁਨੀਆਂ ਦਾ ਹਰ ਪਦਾਰਥ ਉਸ ਬੰਦੇ ਲਈ ਫਿੱਕਾ ਹੋ ਜਾਂਦਾ ਹੈ ਜੀ। ਕਈ ਵਾਰ ਆਪਾਂ ਕੋਈ ਬਹੁਤੀ ਮਿੱਠੀ ਵਸਤੂ ਖਾ ਲਈਏ, ਉਹਦੇ ਤੋਂ ਬਾਅਦ ਤੁਸੀਂ ਕੁਝ ਵੀ ਖਾਓਗੇ ਤੁਹਾਨੂੰ ਫਿੱਕਾ ਲੱਗਣ ਲੱਗ ਪੈਂਦਾ ਹੈ, ਹਾਲਾਂਕਿ ਉਹ ਫਿੱਕਾ ਨਹੀਂ ਹੈ, ਤੁਸੀਂ ਬਹੁਤੀ ਮਿੱਠੀ ਵਸਤੂ ਖਾ ਲਈ ਹੈ। ਜਿਨ੍ਹਾਂ ਨੇ ਨਾਮ ਰੂਪੀ ਮਿੱਠਾ ਰਸ ਚੱਖ ਲਿਆ ਹੈ ਪ੍ਰਭੂ ਦੀ ਯਾਦ ਦਾ, ਉਹਨਾਂ ਨੂੰ ਸਭ ਕੁਝ ਫਿੱਕਾ ਲੱਗਣ ਲੱਗ ਪੈਂਦਾ ਹੈ, ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ। ਮਹਾਰਾਜ ਸਾਹਿਬ ਜੀ ਦੀ ਜੋ ਬਾਣੀ ਕਹਿੰਦੀ ਹੈ, ਬਾਹਰ ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਹੀਏ। ਜੇ ਉਹਨਾਂ ਅੱਗੇ ਕੋਈ ਰਾਜ ਭਾਗ ਵੀ ਰੱਖ ਦਿੰਦਾ ਉਹ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਇਹ ਪਦਾਰਥ ਨਹੀਂ ਹੁਣ ਮੈਨੂੰ ਚਾਹੀਦੇ, ਮੈਨੂੰ ਕੇਵਲ ਤੂੰ ਚਾਹੀਦਾ ਹੈ, ਮੈਨੂੰ ਤੇਰੀ ਪ੍ਰਾਪਤੀ ਚਾਹੀਦੀ। ਕਿਉਂਕਿ ਪਤਾ ਲੱਗ ਗਿਆ ਉਹਦੇ ਰਸ ਅੱਗੇ ਸਭ ਕੁਝ ਫਿੱਕਾ ਹੈ। ਕਹਿੰਦੇ ਜਿਸ ਦਿਨ ਦਾ ਪ੍ਰਮਾਤਮਾ ਨੇ ਨਾਮ ਦਾ ਧਨ ਬਖਸ਼ਿਆ ਹੈ ਬਾਕੀ ਸਾਰਿਆਂ ਪਾਸਿਓਂ ਮਨ ਬਿਲਕੁਲ ਉਪਰਾਮ ਹੋ ਗਿਆ ਹੈ ਜੀ।
ਕਾਟੀ ਬੰਦ ਹਰ ਸੇਵਾ ਲਾਏ,
ਇਹ ਮਨ ਪਹਿਲਾਂ ਬੜੇ ਬੰਧਨਾਂ ਵਿੱਚ ਸੀ, ਇਹ ਜਿੰਦ ਨੂੰ ਬੜੇ ਬੰਧਨ ਪਏ ਸਨ, ਜਿੰਨੇ ਵਿਕਾਰ ਨੇ ਜਿੰਨੇ ਉਗਣ ਹੈ ਇਹ ਸਾਰੇ ਬੰਧਨ ਹੀ ਹੈ ਨਾ, ਜਿਹੜਾ ਸਾਡਾ ਮਨ ਨੂੰ ਟਿਕਣ ਕੋਈ ਨਹੀਂ ਦਿੰਦੇ। ਕਦੀ ਕੋਈ ਬੰਧਨ ਘੇਰ ਲੈਂਦਾ, ਕਦੀ ਕੋਈ, ਕਦੀ ਕਾਮ, ਕਦੀ ਕ੍ਰੋਧ, ਕਦੀ ਲੋਭ, ਕਦੀ ਮੋਹ, ਹੰਕਾਰ, ਇਹ ਸਭ ਕੁਝ ਬੰਧਨ ਹੀ ਹੈ ਸੰਸਾਰ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਹੈ ਜਿਸ ਦਾ ਨੇ ਹਰੀ ਪ੍ਰਮਾਤਮਾ ਦੀ ਸੇਵਾ 'ਚ ਸਾਨੂੰ ਲਾ ਦਿੱਤਾ, ਸਾਰੇ ਹੀ ਬੰਧਨ ਕੱਟੇ ਗਏ ਹੈ ਜੀ, ਸਾਰੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਹੋ ਗਈ ਹੈ। ਕਿਉਂਕਿ ਗੁਰੂ ਬੰਦੀ ਛੋੜਦਾਤਾ ਹੈ, ਬਾਣੀ ਕਹਿੰਦੀ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਗੁਰੂ ਹੀ ਹੈ ਜਿਹੜਾ ਸਿੱਖ ਦੇ ਸਾਰੇ ਬੰਧਨ ਕੱਟਣ ਵਾਲਾ ਹੈ। ਪਰ ਇਹ ਕਿਵੇਂ ਬੰਧਨ ਕੱਟੇ ਗਏ ਹੈ? ਉਸ ਪਰਮਾਤਮਾ ਦੀ ਸੇਵਾ ਵਿੱਚ ਗੁਰੂ ਨੇ ਸਾਨੂੰ ਲਾ ਦਿੱਤਾ। ਤੇ ਖਿਆਲ ਪੈਦਾ ਹੋਏਗਾ ਪਰਮਾਤਮਾ ਦੀ ਸੇਵਾ ਕਿਹੜੀ ਹੈ? ਉਹ ਪਰਮਾਤਮਾ ਤੇ ਨਿਰਗੁਣ ਹੈ, ਦਿਸਦਾ ਕੋਈ ਨਹੀਂ ਹੈ, ਉਹਦੀ ਸੇਵਾ ਕਿਵੇਂ ਕਰਾਂਗੇ? ਅਸਲ ਵਿੱਚ ਉਹਦੇ ਨਾਮ ਨੂੰ ਜਪਣਾ ਹੀ ਉਹਦੀ ਸੇਵਾ ਹੈ। ਗੁਰੂ ਨੇ ਜਿਸ ਦਿਨ ਦਾ ਪਰਮਾਤਮਾ ਦੇ ਨਾਮ ਜਪਣ ਵਿੱਚ ਸੇਵਾ ਵਿੱਚ ਲਾਇਆ ਹੈ, ਕਹਿੰਦੇ ਨੇ ਸਾਰੇ ਦੇ ਸਾਰੇ ਹੀ ਬੰਧਨ ਕੱਟੇ ਗਏ ਹਨ। ਆਦ ਵਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੇ ਛੁੱਟ ਜਾਈ, ਦਸਮ ਬਾਣੀ ਵਿੱਚ ਮਾਰ ਕਹਿੰਦੇ ਨੇ। ਕਹਿੰਦੇ ਜਿੰਨੇ ਬੰਧਨ ਸਨ, ਜਾਂ ਆਪਾਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ ਜੀ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਉ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਤਿੰਨ ਤਰ੍ਹਾਂ ਦੇ ਤਾਪ ਮੰਨੇ ਹੈ, ਇਹੀ ਸਾਰੇ ਵਿਘਨਾਂ ਤੇ ਬੰਧਨਾਂ ਦਾ ਕਾਰਨ ਹੈ। ਆਦ ਹੈ, ਵਿਆਦ ਹੈ, ਉਪਾਦ ਹੈ। ਆਦ ਕਹਿੰਦੇ ਨੇ ਮਨ ਨੂੰ ਕੋਈ ਰੋਗ ਸੋਗ ਚਿੰਤਾ ਫਿਕਰ ਲੱਗੀ ਰਹਿਣੀ। ਵਿਆਦ ਕਹਿੰਦੇ ਨੇ ਸਰੀਰ ਨੂੰ ਰੋਗ ਲੱਗੇ ਰਹਿਣੇ, ਦਰਦਾਂ ਹੁੰਦੀਆਂ ਰਹਿਣੀਆਂ, ਕੋਈ ਐਸੇ ਅਸਾਧ ਰੋਗ ਲੱਗ ਜਾਣੇ, ਇਲਾਜ ਕੋਈ ਨਾ ਲੱਭਣਾ। ਉਪਾਦ ਕਹਿੰਦੇ ਨੇ ਅਚਨਚੇਤ ਹੋਣ ਵਾਲੀਆਂ ਘਟਨਾਵਾਂ, ਜਮਾਂ ਦਾ, ਮੌਤ ਦਾ, ਇਹ ਸਭ ਜਿੰਨੇ ਡਰ ਹਨ ਬੰਧਨ। ਕਹਿਣ ਲੱਗੇ ਜਿਸ ਦਿਨ ਦਾ ਗੁਰੂ ਪਰਮਾਤਮਾ ਨਾਲ ਜੁੜੇ ਹੈ ਉਹਦੇ ਅੱਗੇ ਅਰਦਾਸ ਕੀਤੀ, ਹੁਣ ਕੋਈ ਵਿਘਨ ਹੀ ਰਹਿ ਗਿਆ, ਉਹਨੇ ਸਾਰੇ ਵਿਘਨਾਂ ਦਾ ਹੀ ਨਾਸ਼ ਕਰ ਦਿੱਤਾ ਹੈ, ਸਾਰੇ ਬੰਧਨਾਂ ਦੀ ਨਿਵਿਰਤੀ ਕਰ ਦਿੱਤੀ। ਕਿਉਂ? ਬੰਧਨਾ ਹਰ ਬੰਧਨਾ, ਇਹਦਾ ਅਰਥ ਇਵੇਂ ਵੀ ਕਰ ਲੈਂਦੇ, ਬੰਧਨਾ ਹਰ ਬੰਧਨਾ, ਜਿਸ ਦਿਨ ਦਾ ਅਕਾਲ ਪੁਰਖ ਅੱਗੇ ਆ ਕੇ ਡਿੱਗੇ ਹੈ, ਉਹਨੂੰ ਨਮਸਕਾਰ ਕੀਤੀ ਹੈ, ਉਹਦੇ ਨਾਮ ਨੂੰ ਜਪਿਆ, ਉਹਨੇ ਸਾਰੇ ਹੀ ਬੰਧਨਾਂ ਤੋਂ ਸਾਡੀ ਨਿਵਿਰਤੀ ਕਰ ਦਿੱਤੀ ਹੈ। ਕਿਉਂਕਿ ਇੱਥੇ ਮਹਾਰਾਜ ਕਹਿੰਦੇ ਨੇ ਕਾਟੀ ਬੰਧ ਹਰ ਸੇਵਾ ਲਾਏ, ਵਾਹਿਗੁਰੂ ਨੇ ਮਿਹਰ ਕੀਤੀ, ਸਾਰੇ ਹੀ ਬੰਧਨ ਕੱਟ ਦਿੱਤੇ ਆ ਜੀ ਆਪਣੀ ਸੇਵਾ ਵਿੱਚ ਲਾ ਕੇ।
ਹਰ ਹਰ ਭਗਤ ਰਾਮ ਗੁਣ ਗਾਏ,
ਹੁਣ ਮਨ ਕੀ ਕਰਦਾ ਹੈ? ਜਿਹੜਾ ਪਰਮਾਤਮਾ ਅੰਦਰ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਜਿਹੜਾ ਪਾਪਾਂ ਨੂੰ ਹਰ ਦੇਣ ਵਾਲਾ ਹੈ, ਉਹਦੀ ਭਗਤੀ ਵਿੱਚ ਇਹ ਮਨ ਹਰ ਵੇਲੇ ਜੁੜਿਆ ਰਹਿੰਦਾ ਹੈ ਤੇ ਉਸ ਰਮੇ ਹੋਏ ਰਾਮ ਦੇ ਗੁਣ ਗਾਉਂਦਾ ਰਹਿੰਦਾ ਹੈ। ਦੁਨੀਆਂ ਦੀ ਖੁਸ਼ਾਮਦ ਨਹੀਂ ਹੁਣ ਕਰਦਾ, ਇਹ ਹੁਣ ਸੰਸਾਰੀ ਲੋਕਾਂ ਦੇ ਗੁਣ ਨਹੀਂ ਗਾਉਂਦਾ, ਇਹ ਰਾਜੇ ਤੇ ਬਾਦਸ਼ਾਹਾਂ ਦੇ ਗੁਣ ਨਹੀਂ ਗਾਉਂਦਾ, ਇਹ ਗੁਣ ਹੁਣ ਪਰਮਾਤਮਾ ਦੇ ਗਾਉਣ ਲੱਗ ਪਿਆ ਹੈ। ਜਿਸ ਦੇ ਗੁਣ ਗਾਉਣ ਦੇ ਨਾਲ ਪਰਮਾਤਮਾ ਦੇ ਗੁਣ ਬੰਦੇ ਅੰਦਰ ਪ੍ਰਗਟ ਹੋ ਜਾਂਦੇ ਹੈ ਜੀ। ਜੇ ਆਪਾਂ ਰੋਜ਼ ਰੋਜ਼ ਗੁਰੂ ਦੇ ਗੁਣ ਗਾਉਣੇ ਹੈ, ਇਹ ਗੱਲ ਤੇ ਠੀਕ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ, ਪਰਮਾਤਮਾ ਨੂੰ ਰੋਜ਼ ਵੱਡਾ ਵੱਡਾ ਕਵਾਂਗੇ ਤੇ ਰੱਬ ਨੇ ਵੱਡਾ ਕੋਈ ਨਹੀਂ ਹੋ ਜਾਣਾ, ਗੁਰੂ ਨੇ ਵੱਡਾ ਨਹੀਂ ਹੋਣਾ ਕਿਉਂਕਿ ਉਹ ਹੈ ਹੀ ਵੱਡਾ ਮਹਾਨ ਹੈ, ਤੇ ਜੇ ਛੋਟਾ ਕਵਾਂਗੇ ਉਹ ਛੋਟਾ ਨਹੀਂ ਹੋ ਜਾਂਦਾ। ਤੋ ਫਿਰ ਮਹਾਰਾਜ ਉਹਦੇ ਗੁਣ ਗਾਉਣੇ ਕਿਉਂ ਹੈ? ਮਹਾਰ ਕਹਿੰਦੇ ਜਿੰਨੇ ਉਹਦੇ ਗੁਣ ਗਾਓਗੇ ਸੱਚ ਹੈ ਉਹ ਤੁਹਾਨੂੰ ਵੀ ਗੁਣਵਾਨ ਬਣਾ ਦੇਗਾ, ਜਿੰਨੀ ਪਰਮਾਤਮਾ ਦੀ ਮਹਿਮਾ ਕਰੋਗੇ ਸੰਸਾਰ 'ਚ ਤੁਹਾਡੀ ਵੀ ਮਹਿਮਾ ਹੋਵੇਗੀ, ਤੁਸੀਂ ਉਹਦੀ ਵਡਿਆਈ ਕਰੋਗੇ ਪਰਮਾਤਮਾ ਤੁਹਾਨੂੰ ਵੀ ਵੱਡਿਆਂ ਬਣਾ ਕੇ ਤੁਹਾਨੂੰ ਵੀ ਵਡਿਆਈ ਬਖਸ਼ ਦੇਗਾ। ਇਸ ਕਰਕੇ ਉਹਦੇ ਗੁਣ ਗਾ ਰਹੇ ਹਾਂ ਦਿਨੇ ਰਾਤ, ਅਤੇ ਉਹਦੇ ਗੁਣ ਗਾ ਗਾ ਕੇ ਉਹਦੇ ਗੁਣ ਹੁਣ ਹਿਰਦੇ 'ਚ ਵੀ ਪ੍ਰਗਟ ਹੋਣ ਲੱਗ ਪਏ ਹਨ ਜੀ।
ਬਾਜੇ ਅਨਹਦ ਬਾਜਾ,
ਹਰ ਵੇਲੇ ਇੱਕ ਰਸ ਅਨਾਹਦ ਬਾਜਾ ਜਿਹੜਾ ਉਹਦੇ ਨਾਮ ਦਾ ਰਸ ਦਾ ਉਹ ਵੱਜਦਾ ਰਹਿੰਦਾ ਅੰਦਰ ਜੀ।
ਰਸਕ ਰਸਕ ਗੁਣ ਗਾਵਹੇ ਹਰ ਜਾਣਾ ਆਪਣਾ ਗੁਰਦੇਵ ਨਿਵਾਜਾ।
ਤੇ ਜਿਹੜੇ ਉਹਦੇ ਜਨ ਆ ਨਾ, ਉਹਦੇ ਪਿਆਰੇ, ਜਿਨ੍ਹਾਂ ਨੂੰ ਤੁਸੀਂ ਭਗਤ ਕਹਿ ਲਓ, ਗੁਰਮੁਖ ਕਹੋ, ਸੰਤ ਕਹੋ, ਸਾਧੂ ਕਹੋ, ਗੁਰਸਿੱਖ ਕਹੋ, ਕਹਿੰਦੇ ਉਹ ਹਰ ਵੇਲੇ ਰਸਨਾ ਦੇ ਨਾਲ, ਜਿਹੜਾ ਪਰਮਾਤਮਾ ਦਾ ਨਾਮ ਬੜਾ ਰਸ ਦੇਣ ਵਾਲਾ ਹੈ, ਉਹਦੇ ਰਸ ਵਿੱਚ ਭਿੱਜ ਕਰਕੇ ਹੁਣ ਦਿਨੇ ਰਾਤ ਉਹਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਉਹਦੇ ਨਾਮ ਦਾ ਰਸ ਮਾਣਦੇ ਰਹਿੰਦੇ ਹਨ। ਤੇ ਫਿਰ ਕਹਿੰਦੇ ਆਪਣੇ ਗੁਰਦੇਵ ਨਿਵਾਜਾ, ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਬੜੀ ਵਡਿਆਈ ਬਖਸ਼ੀ ਆ ਜੀ। ਭਾਵੇਂ ਆਪਾਂ ਜਾਣਦੇ ਸਮਾਂ ਕਿੰਤੂ ਪਰੰਤੂ ਦਾ ਚੱਲ ਪੈਂਦਾ ਹੈ, ਠੀਕ ਹੈ ਸੰਸਾਰ ਤੇ ਦੰਭ ਬਹੁਤ ਹੈ, ਪਖੰਡ ਬਹੁਤ ਹੈ, ਪਰ ਇਹਦਾ ਮਤਲਬ ਇਹ ਨਹੀਂ ਸੰਸਾਰ ਤੇ ਕੋਈ ਜਪਣ ਵਾਲੇ ਅਭਿਆਸੀ ਨਹੀਂ ਹਨ। ਜਿਹੜੇ ਵੀ ਜਪਣ ਵਾਲੇ ਹਨ, ਮਹਾਰਾਜ ਨੇ ਉਹਨਾਂ ਨੂੰ ਬੜਾ ਮਾਣ ਦਿੱਤਾ ਹੈ, ਬੜਾ ਸਤਿਕਾਰ ਦਿੱਤਾ ਹੈ, ਪਰ ਕੇਵਲ ਨਾਮ ਦੀ ਗੱਲ ਹੈ। ਮਹਾਰਾਜ ਕਹਿੰਦੇ ਨੇ ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉਂ ਸਦ ਕੁਰਬਾਨੇ ਜਾਓ। ਆਪਣੇ ਗੁਰਦੇਵ ਨਿਵਾਜਾ ਕੀ ਮਾਣ ਦਿੰਦੇ, ਮਹਾਰਾਜ ਕੀ ਨਿਵਾਜਦੇ ਹੈ। ਸਤਿਗੁਰੂ ਸਾਹਿਬ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਬਰਸਨਾ ਦੀਜੇ ਪ੍ਰਾਣ ਅਕੋਰ। ਆਪਣੇ ਗੁਰਦੇਵ ਨਿਵਾਜਾ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਭਗਤ ਰਸਨਾ ਦੁਆਰਾ ਭਗਤ ਕਬੀਰ ਜੀ ਨੂੰ ਪੁੱਛਦੇ ਹੈ ਜੀ ਤੁਸੀਂ ਨਾਮ ਜਪਣ ਵਾਲਿਆਂ ਦੀ ਕੀ ਮਹਿਮਾ ਕਹਿੰਦੇ ਹੋ, ਕੀ ਸਤਿਕਾਰ ਦਿੰਦੇ ਹੋ, ਬਾਬਾ ਜੀ ਕਹਿੰਦੇ ਕਬੀਰ ਸੁਪਨੇ ਹੂੰ ਬਰੜਾਇਕ ਹੈ, ਜਿਹ ਮੁਖ ਨਿਕਸੈ ਰਾਮ ਤਾਂ ਕੇ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਂ। ਕਹਿੰਦੇ ਕੋਈ ਸੁਪਨੇ 'ਚ ਬਰੜਾ ਕੇ ਵੀ ਪਰਮਾਤਮਾ ਨੂੰ ਯਾਦ ਕਰੇ, ਚੇਤੇ ਕਰੇ, ਉਹਦਾ ਨਾਮ ਸਿਮਰੇ, ਕਹਿੰਦੇ ਇਵੇਂ ਕੰਮ ਕਰੋ, ਆਹ ਮੇਰੇ ਤਨ ਤੋਂ ਸਾਰਾ ਚੰਮ ਮੇਰਾ ਛਿੱਲ ਕੇ ਲਾ ਦਿਓ, ਇਹਦਾ ਜੋੜਾ ਬਣਾ ਕੇ ਉਹਦੇ ਚਰਨਾਂ 'ਚ ਪਾ ਦਿਓ, ਕਿਤੇ ਮੇਰਾ ਭਲਾ ਹੋ ਜਾਵੇ। ਇੰਨਾ ਮਾਣ ਮਹਾਰਾਜ ਦਿੰਦੇ ਹੈ। ਪਰ ਇਹ ਖਿਆਲ ਰੱਖਣਾ ਜਨ ਹੈ ਕੌਣ ਹੈ, ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਏ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਨ ਦਾ ਭਾਵ ਜਿਹੜਾ ਪਰਮਾਤਮਾ ਦੀ ਯਾਦ ਜੁੜ ਕੇ ਉਹਦਾ ਰੂਪ ਹੋ ਗਿਆ ਹੈ, ਜਿਹੜਾ ਉਹਦੇ ਵਿੱਚ ਅਭੇਦ ਹੋ ਗਿਆ ਹੈ, ਜਿਸ ਨੂੰ ਬਾਣੀ ਕਹਿੰਦੀ ਕਬੀਰ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ, ਜਿਹੜਾ ਬਣ ਗਿਆ ਉਹਦਾ ਪਿਆਰਾ, ਜਿਸ ਨੂੰ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਉਹ ਆਪਣੇ ਨਾਲ ਜੋੜਨ ਦੀ ਗੱਲ ਨਹੀਂ ਕਰਦਾ ਪਿਆ, ਉਹਨੂੰ ਪਤਾ ਹੈ ਮੁਕਤੀ ਰੱਬ ਦੇ ਨਾਮ ਨੇ ਦੇਣੀ ਹੈ, ਪਰ ਜਪਣ ਦੀ ਜੁਗਤੀ ਰੱਬ ਦਾ ਪਿਆਰਾ ਦਿੰਦਾ ਹੈ। ਉਹ ਕੇਵਲ ਜੋੜਨ ਵਾਸਤੇ ਆਇਆ ਸੰਸਾਰ ਤੇ, ਆਪ ਜੁੜਿਆ ਹੈ ਤੇ ਜੋੜ ਰਿਹਾ ਹੈ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਮਾਣ ਬਖਸ਼ਿਸ਼ ਕਰਦੇ ਹਨ, ਜਿਹੜੇ ਉਹਦੇ ਹਰਜਨ ਪਿਆਰੇ ਹਨ ਤੇ ਉਹਦੇ ਰਸ ਵਿੱਚ ਭਿੱਜ ਕੇ ਰਸਨਾ ਨਾਲ ਉਹਦਾ ਨਾਮ ਜਪਦੇ ਹੈ, ਉਹਦੇ ਗੁਣ ਗਾਉਂਦੇ ਹਨ ਜੀ।
ਰਹਾਓ
ਰਹਾਓ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਸਾਹਿਬ ਅੱਗੇ ਕਿਰਪਾ ਕਰ ਰਹੇ ਹਨ,
ਆਏ ਬਣਿਓ ਪੂਰਬਲਾ ਭਾਗ।
ਪਰ ਇਹ ਖੇਡ ਬਣੀ ਕਿਵੇਂ ਜੀ? ਕਹਿੰਦੇ ਸਮਝੋ ਬਸ ਕੋਈ ਪੂਰਬਲਾ ਭਾਗ ਜਾਗ ਪਿਆ ਹੈ। ਇਹ ਨਿਮਰਤਾ ਵੀ ਹੈ ਨਾ ਰੱਬ ਦੇ ਪਿਆਰੇ ਅੰਦਰ। ਉਹ ਕਹਿੰਦਾ ਕੋਈ ਪੂਰਬਲਾ ਕਰਮ ਜਾਗ ਪਿਆ ਹੈ ਕਿ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਹੈ, ਪੂਰਬਲਾ ਭਾਗ ਜਾਗਿਆ ਹੈ ਕਿ ਗੁਰੂ ਦੀ ਸ਼ਰਨ ਵਿੱਚ ਆ ਗਏ ਹੈ, ਗੁਰੂ ਨਾਲ ਬਣ ਆਈ ਹੈ। ਇਹ ਮੇਰੀ ਕੋਈ ਆਪਣੀ ਗੱਲ ਨਹੀਂ ਹੈ, ਇਹ ਕੋਈ ਮੇਰਾ ਪੂਰਬਲਾ ਭਾਗ ਸੀ, ਕੋਈ ਕਰਮ ਪਿੱਛੇ ਹੋ ਗਿਆ ਹੋਵੇਗਾ ਚੰਗਾ, ਜਿਸ ਕਰਕੇ ਗੁਰੂ ਪਰਮਾਤਮਾ ਨੇ ਤਰਸ ਕੀਤਾ ਹੈ। ਕਿਉਂਕਿ ਆਪਾਂ ਹੁਣ ਵੀ ਬਾਣੀ 'ਚੋਂ ਪੜ੍ਹਦੇ ਹਾਂ ਨਾ, ਸੱਜ ਬੈਠੇ ਆਪਾਂ ਗੁਰੂ ਚਰਨਾਂ ਵਿੱਚ ਅਤੇ ਬਾਣੀ ਕਹਿੰਦੀ ਕੌਣ ਬਹਿੰਦਾ ਸੰਗਤ ਵਿੱਚ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀ। ਬਿਨਾਂ ਭਾਗਾਂ ਦੇ ਤਾਂ ਖੇਡ ਨਹੀਂ ਬਣਦੀ। ਇਹਦਾ ਮਤਲਬ ਹੈ ਕੋਈ ਪੂਰਬਲਾ ਕਰਮ ਬੰਦੇ ਦਾ ਜਾਗ ਪੈਂਦਾ ਜੀ, ਕੋਈ ਭਾਗ ਜਾਗਦਾ ਹੈ, ਫਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਣਾ ਮਿਲਦਾ ਹੈ, ਫਿਰ ਜਪ ਕਰਨ ਵਾਲਿਆਂ ਦਾ ਸੰਗ ਮਿਲਦਾ ਹੈ, ਗੁਰੂ ਦਾ ਉਪਦੇਸ਼ ਸੁਣਨ ਨੂੰ ਮਿਲਦਾ ਹੈ। ਤਾਂ ਇੱਥੇ ਵੀ ਰੱਬ ਦੇ ਪਿਆਰੇ ਕਹਿੰਦੇ ਹਨ, ਜਿਨ੍ਹਾਂ ਨੇ ਰਸ ਦਾ ਨਾਲ ਨਾਮ ਨੂੰ ਜਪਿਆ ਹਰ ਵੇਲੇ, ਉਹ ਕਹਿੰਦੇ ਸਾਡਾ ਕੋਈ ਪੂਰਬਲਾ ਭਾਗ ਜਾਗ ਪਿਆ।
ਜਨਮ ਜਨਮ ਕਾ ਸੋਇਆ ਜਾਗ,
ਪੂਰਬਲਾ ਭਾਗ ਜਾਗਿਆ ਜਿਹੜਾ ਕਰੋੜਾਂ ਜਨਮਾਂ ਦਾ ਸੁੱਤਾ ਮਨ ਸੀ ਅਵਿਦਿਆ ਦੀ ਨੀਂਦ ਵਿੱਚ, ਕਹਿੰਦੇ ਉਹ ਹੁਣ ਜਾਗ ਪਿਆ ਹੈ, ਉਹ ਜਗਿਆਸੂ ਅਵਸਥਾ ਵਿੱਚ ਆ ਗਿਆ ਹੈ ਕਿ ਇਵੇਂ ਗੱਲ ਨਹੀਂ ਬਣੇਗੀ। ਆਤਮਾ ਦੀ ਮੰਜ਼ਿਲ ਪਰਮਾਤਮਾ ਹੈ, ਆਤਮਾ ਨੂੰ ਮੈਂ ਪਰਮਾਤਮਾ 'ਚ ਭੇਦ ਕਰਨਾ ਹੈ, ਇਹ ਤਾਂ ਹੋਵੇਗੀ ਜੇ ਮੈਂ ਉਹਦੀ ਯਾਦ 'ਚ ਜੁੜਾਂਗਾ। ਵੈਸੇ ਤਾਂ ਆਪਾਂ ਸਾਰੇ ਹੀ ਜਾਗਦੇ ਹਾਂ, ਪਰ ਅਵਿਦਿਆ ਦੀ ਨੀਂਦ 'ਚੋਂ ਕੋਈ ਕੋਈ ਵਿਰਲਾ ਜਾਗਦਾ ਹੈ। ਇਹ ਕਹਿੰਦੇ ਵੱਡੇ ਭਾਗ ਜਾਗੇ, ਕੋਈ ਪੂਰਬਲਾ ਕਰਮ ਬਣ ਗਿਆ ਹੈ ਕਿ ਜਨਮਾਂ ਜਨਮਾਂ ਦਾ ਜਿਹੜਾ ਮੈਂ ਸੁੱਤਾ ਹੋਇਆ ਸਾਂ ਉਹ ਹੁਣ ਜਾਗ ਪਿਆ ਹਾਂ ਜੀ।
ਗਈ ਗਿਲਾਨ ਸਾਧਕੈ ਸੰਗ,
ਜਿਸ ਵੇਲੇ ਮੈਂ ਪੂਰੇ ਗੁਰੂ ਦੀ ਸੰਗਤ ਕੀਤੀ ਹੈ ਜਾਂ ਉਹਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦਾ ਸੰਗ ਕੀਤਾ, ਬੰਦਗੀ ਵਾਲਿਆਂ ਦਾ, ਕਹਿੰਦੇ ਮੇਰੇ ਅੰਦਰ ਦੀ ਗਿਲਾਨ ਮਿੱਟ ਗਈ। ਗਿਲਾਨ ਦਾ ਅਰਥ ਨਫ਼ਰਤ, ਗਿਲਾਨ ਦਾ ਅਰਥ ਹੈ ਜਿਹੜੀ ਵਿਕਾਰਾਂ ਕਰਕੇ ਗਿਲਾਨੀ ਆ ਗਈ ਸੀ, ਅਵਿਦਿਆ ਕਰਕੇ ਅਸ਼ਰਧਾ ਸੀ ਜਿਹੜੀ ਪਰਮਾਤਮਾ ਦੇ ਨਾਮ ਤੋਂ, ਉਹ ਦੂਰ ਹੋ ਗਈ ਹੈ। ਕਿਉਂਕਿ ਹਰ ਵਿਕਾਰ ਬੰਦੇ ਅੰਦਰ ਗਲਾਨੀ ਪੈਦਾ ਕਰ ਦਿੰਦਾ ਹੈ। ਗਲਾਨੀ ਦਾ ਭਾਵ ਅੰਦਰ ਨਫ਼ਰਤ ਚੱਲਦੀ ਰਹਿੰਦੀ ਹੈ। ਬੰਦਾ ਕਹਿੰਦਾ ਫਲਾਣੇ ਨਾਲ ਮੇਰੇ ਅੰਦਰ ਬੜੀ ਨਫ਼ਰਤ ਹੈ, ਅਤੇ ਜਿਸ ਨਾਲ ਨਫ਼ਰਤ ਹੋਏਗੀ ਉਹਦੇ ਪ੍ਰਤੀ ਫਿਰ ਬੰਦੇ ਅੰਦਰ ਈਰਖਾ ਬੜੀ ਪ੍ਰਗਟ ਹੋ ਜਾਂਦੀ ਹੈ। ਜਿਸ ਨਾਲ ਈਰਖਾ ਕਰਾਂਗੇ ਫਿਰ ਉਹਦੀ ਬੰਦਾ ਨਿੰਦਿਆ ਕਰਨ ਲੱਗ ਪੈਂਦਾ ਹੈ, ਅਤੇ ਜਦੋਂ ਨਿੰਦਿਆ ਕਰਨੀ ਫਿਰ ਗੱਲ ਵਧਾ ਚੜ੍ਹਾ ਕੇ ਦੱਸਣੀ ਪੈਂਦੀ ਹੈ, ਝੂਠ ਵੀ ਬੋਲਣਾ ਪਏਗਾ, ਅਤੇ ਫਿਰ ਜਿਸ ਨਾਲ ਈਰਖਾ ਹੋਵੇ ਉਹਦਾ ਬੰਦਾ ਨੁਕਸਾਨ ਵੀ ਕਰਨਾ ਚਾਹੁੰਦਾ, ਪਾਪ ਵੀ ਹੋਏਗਾ, ਅਪਰਾਧ ਵੀ ਹੋਏਗਾ। ਇੱਕ ਜਿਹੜੀ ਨਫ਼ਰਤ ਆ ਇਹਦੇ ਵਿੱਚੋਂ ਕਿੰਨੇ ਅੱਗੇ ਸੈਂਕੜੇ ਉੱਗਣ ਪੈਦਾ ਹੋ ਜਾਂਦੇ ਆ। ਪਰ ਕਹਿੰਦੇ ਜਿਸ ਦਿਨ ਦੀ ਜਪਣ ਵਾਲਿਆਂ ਦੀ ਸੰਗਤ ਕੀਤੀ ਹੈ ਨਾ ਜੀ, ਅੰਦਰੋਂ ਨਫ਼ਰਤ ਹੀ ਮਿਟ ਗਈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਾ ਹੇ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਕਿਉਂਕਿ ਸਮਝ ਲੱਗ ਗਈ ਹੈ, ਹੇ ਵਾਹਿਗੁਰੂ ਸਾਰਿਆਂ ਵਿੱਚ ਤਾਂ ਤੂੰ ਹੀ ਰਮਿਆ ਹੋਇਆ ਹਾਂ, ਤੂੰ ਕਿਸ ਨਾਲ ਨਫ਼ਰਤ ਕਰੀਏ, ਕਿਸ ਨਾਲ ਈਰਖਾ ਕਰਾਂ, ਕਿਹਦੀ ਨਿੰਦਿਆ ਕਰਾਂ, ਕਿਸ ਨੂੰ ਮਾੜਾ ਬੋਲਾਂ, ਕਿਉਂਕਿ ਸਾਰਿਆਂ ਵਿੱਚ ਤੂੰ ਹੀ ਸੁਭਾਏਮਾਨ ਹੋ ਕੇ ਬੈਠਾ। ਇਹ ਕਿੱਥੋਂ ਪਤਾ ਲੱਗਾ? ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਜਿਸ ਵੇਲੇ ਜਪ ਕਰਨ ਵਾਲਿਆਂ ਦੀ ਸੰਗਤ ਕੀਤੀ, ਉਹਨਾਂ ਦੀ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰਿਆਂ ਵਿੱਚ ਹੀ ਪ੍ਰਭੂ ਪਰਮਾਤਮਾ ਸੁਭਾਏਮਾਨ ਨਜ਼ਰ ਆਉਂਦਾ। ਅਤੇ ਕਹਿੰਦੇ ਜਿਹੜੀ ਅੰਦਰ ਵਿਕਾਰਾਂ ਦੀ ਗਲਾਨੀ ਸੀ ਨਾ ਜੀ, ਉਹ ਵੀ ਸਾਧੂਆਂ ਦਾ ਸੰਗ ਕਰਕੇ ਦੂਰ ਹੋ ਗਈ। ਤੁਸੀਂ ਬੜੀ ਵਾਰ ਸੁਣੀ ਹੈ, ਦੋ ਮਿੰਟ ਵਿੱਚ ਇੱਕ ਮਹਾਤਮਾ ਰੱਬ ਦਾ ਪਿਆਰਾ, ਬੜੀ ਬੰਦਗੀ ਕਰਨ ਵਾਲਾ ਸੀ, ਨਿਰਮਲ ਆਤਮਾ ਸੀ ਜੀ, ਉਹਦਾ ਸੁਭਾਅ ਸੀ, ਜੰਗਲ ਵਿੱਚ ਰਹਿੰਦਾ ਸੀ ਸੁਭਾਵਿਕ ਤੌਰ 'ਤੇ ਪੁਰਾਣੇ ਸਮੇਂ। ਇਹ ਗੁਰਬਾਣੀ ਵਿੱਚ ਆਪਾਂ ਉਦਾਹਰਣਾਂ ਹੈ, ਭਾਈ ਗੁਰਦਾਸ ਜੀ ਨੇ ਵੀ ਉਦਾਹਰਣ ਦਿੱਤੀ ਹੈ। ਕਹਿਣ ਲੱਗੇ ਇੱਕ ਵਾਰ ਨਗਰ ਵਿੱਚ ਆਇਆ, ਸ਼ਾਮਾਂ ਦਾ ਵਕਤ ਸੀ, ਬੜਾ ਮੀਂਹ ਪੈਣ ਲੱਗ ਪਿਆ, ਬੜੀ ਤੇਜ਼ ਹਨੇਰੀ ਚੱਲਣ ਲੱਗੀ। ਸੋਚਿਆ ਪਿਛਾਂ ਮੁੜਿਆ ਨਹੀਂ ਜਾਣਾ, ਕੰਧ ਦਾ ਸਹਾਰਾ ਲੈ ਕੇ ਮਹਾਤਮਾ ਖੜ ਗਿਆ। ਜਦ ਦੇਖਿਆ ਜਿਸ ਕੰਧ ਦਾ ਸਹਾਰਾ ਲਿਆ ਉਹ ਚੁਬਾਰਾ ਇੱਕ ਵਿਸ਼ਵਾ ਦਾ ਹੈ, ਗਈ ਗਲਾਨ ਸਾਧ ਕੇ ਸੰਗ, ਉਹ ਵਿਸ਼ਵਾ ਦਾ ਚੁਬਾਰਾ ਹੈ। ਉਹਦੀ ਦਾਸੀ ਨੇ ਦੇਖਿਆ ਕੋਈ ਗ੍ਰਾਹਕ ਹੈ, ਲੱਗਦਾ ਪਹਿਲੀ ਵਾਰ ਆਇਆ, ਅੰਦਰ ਨਹੀਂ ਆ ਰਿਹਾ, ਥੱਲੇ ਆਈ ਵਿਸ਼ਵਾ। ਗਣਕਾ ਉਹਦਾ ਨਾਮ ਆਪਾਂ ਸਾਰੇ ਜਾਣਦੇ ਹਾਂ, ਆ ਕੇ ਪੁੱਛਿਆ ਕੌਣ ਹੋ? ਮਹਾਤਮਾ ਨੇ ਕਿਹਾ ਧੀਆ ਮੈਂ ਰੱਬ ਦਾ ਬੰਦਾ ਹਾਂ। ਜਦ ਧੀ ਸ਼ਬਦ ਸੁਣਿਆ ਅੰਦਰ ਦੀ ਮਮਤਾ ਜਾਗੀ। ਵਿਕਾਰਾਂ ਵਾਲੀ ਦ੍ਰਿਸ਼ਟੀ ਵਾਲੇ ਤਾਂ ਬਹੁਤ ਆਏ, ਇਹ ਪਹਿਲਾਂ ਆਇਆ ਜਿਹਨੇ ਧੀ ਸ਼ਬਦ ਵਰਤਿਆ, ਕਿਉਂਕਿ ਉਹਦੀ ਆਪਣੀ ਸੁਰਤੀ ਬੜੀ ਨਿਰਮਲ ਆ ਨਾ ਜਪ ਕਰਨ ਵਾਲੇ ਦੀ, ਅਤੇ ਉਹ ਦੇਖਣੀ ਵੀ ਨਿਰਮਲ ਹੈ ਉਹਦੀ। ਉਸ ਵੇਲੇ ਮਹਾਤਮਾ ਨੇ ਕਿਹਾ ਕਿ ਮੈਂ ਆਪਣੀ ਕੁਟੀਆ ਤੱਕ ਨਹੀਂ ਪਹੁੰਚ ਸਕਿਆ, ਇੱਥੇ ਖੜਾ, ਮੀਂਹ ਹਨੇਰੀ ਬੜਾ ਤੇਜ਼ ਹੈ, ਜੇ ਤੈਨੂੰ ਠੀਕ ਨਹੀਂ ਲੱਗਦਾ ਮੈਂ ਚਲਾ ਜਾਂਦਾ ਹੈ। ਉਹਨੇ ਕਿਹਾ ਨਹੀਂ ਮਹਾਤਮਾ, ਅੰਦਰ ਆਓ। ਫਿਰ ਅੰਦਰ ਲੈ ਗਈ, ਜਿਸ ਤਰ੍ਹਾਂ ਦਾ ਯੋਗ ਉਹਦੇ ਕੋਲ ਵਿਛਾਉਣਾ ਵਿਛਾਇਆ, ਮਹਾਤਮਾ ਉੱਪਰ ਬੈਠ ਗਿਆ। ਮਹਾਤਮਾ ਨੇ ਸੁਭਾਵਕ ਦੇਖਿਆ, ਜਲ ਪਾਣੀ ਉਹਨੇ ਛਕਾਇਆ, ਤੇਰਾ ਪਤੀ ਕਿੱਥੇ ਹੈ? ਬਾਕੀ ਪਰਿਵਾਰ ਚਰਨਾਂ ਵਿੱਚ ਬਹਿ ਕੇ ਰੋ ਰੋ ਕੇ ਆਪਣੇ ਅੰਦਰ ਦੀ ਹਾਲਾਤ ਸੁਣਾਏ, ਗਈ ਗਲਾਨ ਜਿਹੜੀ ਉਹ ਵਿਕਾਰ ਕਰਕੇ ਅੰਦਰ ਗਲਾਨੀ ਪੈਦਾ ਹੋਈ ਪਈ ਸੀ, ਉਹ ਰੋ ਰੋ ਕੇ ਦੱਸੀ, ਮੇਰਾ ਜੀਵਨ ਇਸ ਤਰ੍ਹਾਂ ਚੱਲ ਰਿਹਾ ਹੈ, ਮੈਂ ਆਪਣਾ ਤਨ ਦੇ ਕੇ ਧਨ ਇਕੱਠਾ ਕਰ ਰਹੀ ਹਾਂ। ਮਹਾਤਮਾ ਪਰਵਕਾਰ ਦੇ ਘਰ ਵਿੱਚ ਆਇਆ। ਜਿਵੇਂ ਆਪਾਂ ਸਾਰੇ ਜਾਣਦੇ, ਭਾਈ ਗੁਰਦਾਸ ਜੀ ਕਹਿੰਦੇ, ਗਣਕਾ ਪਾਪਨ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਿਹੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿਤੋਣ ਤੋਤਾ। ਇੱਕ ਤੋਤਾ ਸੀ ਜੀ, ਉਹਨੂੰ ਰੱਬ ਦਾ ਨਾਮ ਜਪਣਾ ਸਿਖਾਇਆ ਸੀ, ਨਾਮ ਹਰ ਪਾਸੇ ਅਸਰ ਕਰਦਾ ਹੈ। ਕਹਿੰਦੇ ਇਵੇਂ ਕੰਮ ਕਰੀ, ਸਵੇਰੇ ਉੱਠ ਕੇ ਇਹਦੇ ਅੱਗੇ ਅੱਗੇ ਨਾਮ ਜਪਿਆ ਕਰੀ, ਤੇਰੇ ਪਿੱਛੇ ਬੋਲੇਗਾ, ਤੇਰਾ ਭਲਾ ਹੋ ਜਾਵੇਗਾ। ਉਹਨੇ ਉਸੇ ਤਰ੍ਹਾਂ ਮਰਜ਼ਾਦਾ ਫੜ ਲਈ, ਮਹਾਤਮਾ ਚਲੇ ਗਿਆ ਜੁਗਤੀ ਦੇ ਕੇ। ਰੋਜ਼ ਅੰਮ੍ਰਿਤ ਵੇਲੇ ਉੱਠਦੀ ਹੈ, ਉਹਦੇ ਅੱਗੇ ਅੱਗੇ ਪਿੰਜਰੇ ਨੂੰ ਹੱਥ ਮਾਰ ਕੇ ਬੋਲਦੀ, ਉਹ ਪਿੱਛੇ ਬੋਲਦਾ ਹੈ। ਫਿਰ ਨਾਮ ਨੇ ਉਹ ਰਹਿਮਤ ਵਰਤਾਈ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਏ ਸਮਾਏ। ਹੌਲੀ ਹੌਲੀ ਸਾਰੀ ਅੰਦਰ ਦੀ ਮੈਲ ਕੱਟੀ ਗਈ, ਗਈ ਗਲਾਨ ਸਾਧ ਕੇ ਸੰਗ, ਉਹ ਗਲਾਨੀ ਉਹ ਵਿਕਾਰ ਅੰਦਰੋਂ ਨਿਕਲ ਗਏ, ਬਿਲਕੁਲ ਹਿਰਦਾ ਨਿਰਮਲ ਹੋ ਗਿਆ। ਦੀਨੋ ਨਾਮ ਕੀ ਉਹ ਪਵਿੱਤ, ਬਿਲਕੁਲ ਹਿਰਦਾ ਜਦੋਂ ਪਵਿੱਤਰ ਹੋ ਗਿਆ। ਇੱਕ ਦਿਨ ਸਮਾਂ ਆਇਆ ਜਦੋਂ ਅੰਤ ਸਮਾਂ ਚੱਲ ਰਿਹਾ ਹੈ, ਅਖੀਰ ਦੇ ਸਮੇਂ ਮੁੱਖ ਚੋਂ ਰੱਬ ਦਾ ਨਾਮ ਨਿਕਲਿਆ। ਨਾਮ ਜਪਦੀ ਜਪਦੀ ਜਦੋਂ ਇਸ ਸੰਸਾਰ ਤੋਂ ਗਈ, ਇਹ ਸਰੀਰ ਛੱਡਿਆ, ਜਿੰਨੇ ਕਰੋੜਾਂ ਜਨਮਾਂ ਵਿੱਚ ਰਹਿ ਕੇ ਪਾਪ ਕੀਤੇ ਸੀ, ਅੰਦਰੋਂ ਬਿਲਕੁਲ ਮੈਲ ਨਾਲ ਭਰੀ ਪਈ ਸੀ। ਭਾਈ ਗੁਰਦਾਸ ਜੀ ਕਹਿੰਦੇ, ਗਈ ਬਿਬਾਨ ਬੈਕੁੰਠ, ਗਈ ਬੈਕੁੰਠ ਬਿਬਾਨ ਚੜ, ਨਾਉ ਨਰਾਇਣ ਸ਼ੋਤ ਅਸ਼ੋਤਾ। ਉਹ ਗਣਕਾ ਪਾਪਨ ਬਿਬਾਨ ਵਿੱਚ ਬਹਿ ਕੇ ਰੱਬ ਦੇ ਘਰ ਵਿੱਚ ਪਹੁੰਚ ਗਈ। ਇਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ। ਕਹਿੰਦੇ ਜਿਸ ਦਿਨ ਦਾ ਜਪਣ ਵਾਲਿਆਂ ਦਾ ਸੰਗ ਕਰਕੇ ਤੇ ਹੁਣ ਜਪ ਰਹੇ ਹੈ, ਉਹਨਾਂ ਦੀ ਸੰਗਤ ਮਿਲੀ ਹੈ। ਕਹਿਣ ਲੱਗੇ ਸਾਰੀ ਗਲਾਨੀ ਖਤਮ ਹੋ ਗਈ ਜੀ।
ਮਨ ਤਨ ਰਾਤੋ ਹਰ ਕੈ ਰੰਗ,
ਹੁਣ ਮੇਰਾ ਮਨ ਤੇ ਤਨ ਹਰ ਵੇਲੇ ਪਰਮਾਤਮਾ ਦੇ ਪ੍ਰੇਮ ਰੂਪੀ ਨਾਮ ਵਿੱਚ ਰੰਗਿਆ ਰਹਿੰਦਾ ਹੈ।
ਰਾਖੀ ਰੱਖਣਹਾਰ ਦਇਆਲ,
ਜਿਹੜਾ ਉਹ ਰੱਖਣਹਾਰ ਅਕਾਲ ਪੁਰਖ ਪਰਮਾਤਮਾ ਹੈ, ਜਿਹੜਾ ਸਾਰਿਆਂ ਦੀ ਰੱਖਿਆ ਕਰਦਾ ਹੈ, ਜਿਸ ਦੀ ਰੱਖਿਆ ਦੇ ਨਾਲ ਹੀ ਸਭ ਕੁਝ ਚੱਲ ਰਿਹਾ ਹੈ ਜੀ, ਉਹ ਜਿਹੜਾ ਰੱਖਣਹਾਰ ਦਿਆਲੂ ਬੜਾ ਕਿਰਪਾਲੂ ਪਾਤਸ਼ਾਹ ਹੈ, ਜਿਹਨੇ ਸਾਰਿਆਂ ਨੂੰ ਰੱਖਿਆ ਹੈ, ਕਹਿੰਦੇ ਉਹ ਮੇਰੀ ਵੀ ਰੱਖਿਆ ਕਰਦਾ ਹੈ ਜੀ।
ਨਾ ਕਿਸ਼ ਸੇਵਾ ਨਾ ਕਿਸ਼ ਕਾਲ।
ਹੁਣ ਇਹ ਵੇਖੋ ਕਮਾਈ ਵਾਲਿਆਂ ਅੰਦਰ ਨਿਮਰਤਾ ਕਿੰਨੀ ਹੈ। ਬੰਦਾ ਥੋੜੀ ਜਿਹੀ ਸੇਵਾ ਕਰਕੇ ਜਨਾਉਣ ਲੱਗ ਪੈਂਦਾ, ਇੰਨੇ ਘੰਟੇ ਮੈਂ ਸੇਵਾ ਕਰਦਾ ਹੈ, ਇੰਨੇ ਘੰਟੇ ਮੈਂ ਚੌਂਕੜਾ ਮਾਰ ਕੇ ਬਹਿਨਾ ਹੈ, ਇੰਨਾ ਮੈਂ ਨਾਮ ਜਪਦਾ ਹੈ, ਇੰਨਾ ਮੂਲ ਮੰਤਰ ਜਪਦਾ, ਇੰਨੇ ਪਾਠ ਕਰਦਾ ਹੈ। ਇਹ ਬੰਦੇ ਦਾ ਸੁਭਾਅ ਦੱਸਦਾ ਸੰਸਾਰ ਦੇ ਲੋਕਾਂ ਨੂੰ, ਪਰ ਜਿਹੜੇ ਉਹਦਾ ਰੂਪ ਹੋ ਗਏ ਉਹਨਾਂ ਦੀ ਅਵਸਥਾ ਦੇਖੋ ਕੈਸੀ। ਉਹ ਕਹਿੰਦੇ ਨਾ ਕੁਛ ਸੇਵਾ ਨਾ ਕੁਛ ਕਾਲ, ਕਹਿੰਦੇ ਜੇ ਉਹ ਸਾਨੂੰ ਮਿਲ ਗਿਆ ਹੈ ਨਾ, ਉਹਦਾ ਰਸ ਮਿਲਿਆ ਹੈ, ਕਹਿੰਦੇ ਆਪਣੀ ਇਹਦੇ ਵਿੱਚ ਕੋਈ ਸੇਵਾ ਨਹੀਂ ਹੈ, ਕੋਈ ਮਿਹਨਤ ਨਹੀਂ ਹੈ, ਅਸੀਂ ਕੋਈ ਘਾਲਣਾ ਨਹੀਂ ਕਲਿਆ, ਕਿਉਂਕਿ ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਪਰਮਾਤਮਾ ਜਦ ਵੀ ਮਿਲਦਾ ਹੈ ਅਚਨਚੇਤ ਮਿਲ ਜਾਂਦਾ ਹੈ ਆ ਕੇ, ਉਹਨੂੰ ਘਾਲਣਾ ਦੇ ਨਾਲ ਕੋਈ ਪ੍ਰਾਪਤ ਨਹੀਂ ਕਰ ਸਕਦਾ, ਕੋਈ ਮਿਹਨਤ ਨਾਲ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਆਤਮ ਗਿਆਨੀ ਕਹਿੰਦੇ ਨੇ ਜਿਹੜੀ ਵਸਤੂ ਮਿਹਨਤ ਨਾਲ ਮਿਲ ਜਾਏ ਉਹ ਛੋਟੀ ਹੋ ਜਾਂਦੀ ਹੈ ਅਤੇ ਮਿਹਨਤ ਕਰਮ ਵੱਡਾ ਹੋ ਜਾਂਦਾ ਹੈ। ਤਾਂ ਪਰਮਾਤਮਾ ਤਾਂ ਮਹਾਨ ਹੈ, ਮਿਹਨਤ ਤਾਂ ਬਹੁਤ ਛੋਟੀ ਹੈ ਸਾਡੀ, ਉਹ ਤਾਂ ਸਾਗਰ ਹੈ, ਅਸੀਂ ਬੂੰਦ ਹਾਂ। ਬਸ ਜਦੋਂ ਬੰਦਾ ਮਿਹਨਤ ਕਰ ਕਰਕੇ ਜਪ ਜਪ ਕੇ ਥੱਕ ਕੇ ਕਹਿੰਦਾ ਹੇ ਪਰਮਾਤਮਾ ਮੇਰੇ ਕੀਤਿਆਂ ਤੂੰ ਪ੍ਰਾਪਤ ਨਹੀਂ ਹੋਣਾ, ਹੁਣ ਤੂੰ ਆਪ ਕਿਰਪਾ ਕਰ, ਬਸ ਜਿਸ ਵੇਲੇ ਅੰਦਰ ਦੀ ਹਉਮੈ ਸੁੱਟ ਕੇ ਗੁਰੂ ਦੇ ਚਰਨਾਂ 'ਚ ਡਿੱਗਦਾ ਹੈ, ਉਸੇ ਵੇਲੇ ਹੀ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉਹ ਅਚਨਚੇਤ ਮਿਲਦਾ ਹੈ ਆ ਕਰਕੇ, ਘਾਲਣਾ ਨਾਲ ਨਹੀਂ। ਇਹਦਾ ਮਤਲਬ ਇਹ ਨਹੀਂ ਘਾਲਣਾ ਘਾਲਣੀ ਨਹੀਂ, ਘਾਲਣੀ ਪਵੇਗੀ, ਮਿਹਨਤ ਕਰਨੀ ਪਵੇਗੀ, ਸਾਧਨਾ ਕਰਨੀ ਪਵੇਗੀ, ਜਪਣਾ ਪਵੇਗਾ, ਸੇਵਾ ਕਰਨੀ ਪਵੇਗੀ, ਸਤਸੰਗਤ ਰੋਜ਼ ਰੋਜ਼ ਕਰਨਾ ਪਵੇਗਾ, ਪਰ ਇਹ ਰੋਜ਼ ਰੋਜ਼ ਕਰਕੇ ਬਸ ਇੱਕ ਗੱਲ ਦੀ ਬੰਦੇ ਨੂੰ ਸਮਝ ਆ ਜਾਂਦੀ ਹੈ, ਪਰਮਾਤਮਾ ਜਦੋਂ ਵੀ ਮਿਲਦਾ ਹੈ ਉਹ ਤਰਸ ਕਰਕੇ ਮਿਲਦਾ ਹੈ, ਸਾਡੀ ਮਿਹਨਤ ਕਰਕੇ ਨਹੀਂ ਮਿਲਦਾ। ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਇਹੀ ਕਿਹਾ ਹੈ, ਤੂੰ ਕਿਰਪਾ ਕਰਕੇ ਮਿਲਿਆ ਹੈ। ਇੱਥੇ ਵੀ ਕਿਹਾ ਹੇ ਪਰਮਾਤਮਾ ਰੱਖਣਹਾਰ ਦਿਆਲੂ, ਮੇਰੀ ਤਾਂ ਕੋਈ ਸੇਵਾ ਨਹੀਂ ਸੀ, ਮੇਰੀ ਕੋਈ ਘਾਲਣਾ ਨਹੀਂ ਸੀ, ਪਰ ਤੂੰ ਕਿਵੇਂ ਮਿਲਿਆ। ਅਗਲੀ ਪੰਕਤੀ 'ਚ ਦੱਸਦੇ ਹਨ ਜੀ,
ਕਰ ਕਿਰਪਾ ਪ੍ਰਭ ਕਿੰਨੀ ਦਇਆ।
ਬਸ ਤੁਸੀਂ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆ ਗਏ, ਕਿਉਂਕਿ ਤੁਸੀਂ ਦਿਆਲੂ ਬੜੇ ਨਾ, ਤੁਸੀਂ ਮੇਰੇ 'ਤੇ ਤਰਸ ਕਰਕੇ ਦਇਆ ਕਰ ਦਿੱਤੀ ਹੈ, ਤੇ ਦਇਆ ਕਰਕੇ ਮੈਨੂੰ ਇਹ ਸਭ ਕੁਝ ਪ੍ਰਾਪਤ ਹੋ ਗਿਆ।
ਊੜਤ ਦੁੱਖ ਮਹਿ ਕਾਢ ਲਿਆ।
ਇਹ ਪਾਤਸ਼ਾਹ ਮੈਂ ਤੇ ਦੁੱਖਾਂ ਦੇ ਸਾਗਰ 'ਚ ਡੁੱਬਦਾ ਜਾ ਰਿਹਾ ਸਾਂ, ਇਹ ਸੰਸਾਰ ਸਮੁੰਦਰ 'ਚ ਬਹੁਤ ਡੁੱਬ ਗਏ ਹਨ, ਤੇ ਕਹਿਣ ਲੱਗੇ ਮੈਂ ਵੀ ਉਹਨਾਂ ਦੇ ਨਾਲ ਡੁੱਬਦਾ ਜਾ ਰਿਹਾ ਸਾਂ। ਬੇੜੀ ਆਪਣੀ ਡੁੱਬਦੀ ਜਾਂਦੀ ਪਈ ਸੀ, ਬਸ ਤੁਸੀਂ ਤਰਸ ਕੀਤਾ, ਦਇਆ ਕੀਤੀ, ਤੇ ਬਾਂਹ ਤੋਂ ਫੜ ਕੇ ਧੂ ਕੇ ਖਿੱਚ ਕੇ ਬਾਹਰ ਕੱਢ ਲਿਆ ਹੈ। ਜੇ ਮਹਾਰਾਜ ਮੈਂ ਆਪਣੇ ਵੱਲ ਦੇਖਾਂ, ਮੇਰੀ ਤੇ ਅਵਸਥਾ ਇਹ ਹੈ, ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਮਹਾਰਾਜ ਇੰਨੇ ਪਾਪ ਕੀਤੇ ਹਨ ਕਿ ਇਹ ਇੱਕ ਨਿਮਕ ਵੀ ਸਾਡਾ ਪਾਪ ਤੋਂ ਬਿਨਾਂ ਨਹੀਂ ਲੰਘਦਾ ਪਿਆ, ਪਰ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੂੰ ਸੱਚੇ ਪਾਤਸ਼ਾਹ ਅਸੀਂ ਤਾਂ ਪੱਥਰ ਵਾਂਗ ਕਠੋਰ ਹੋ ਗਏ ਸਾਂ, ਅਸੀਂ ਤਾਂ ਡੁੱਬਦੇ ਜਾ ਰਹੇ ਸਾਂ ਵਿਕਾਰਾਂ ਦੇ ਵਹਿਣ ਵਿੱਚ, ਤੂੰ ਤਰਸ ਕੀਤਾ ਸਾਡੇ ਗਰੀਬਾਂ ਤੇ, ਸਾਨੂੰ ਬਾਂਹ ਤੋਂ ਫੜ ਕੇ ਖਿੱਚ ਕੇ ਬਾਹਰ ਕੱਢ ਲਿਆ ਹੈ।
ਸੁਣ ਸੁਣ ਉਪਜਿਓ ਮਨ ਮਹਿ ਚਾਓ।
ਹੁਣ ਤਾਂ ਵਾਹਿਗੁਰੂ ਤੇਰੇ ਨਾਮ ਦੀ ਮਹਿਮਾ ਜਿਵੇਂ ਜਿਵੇਂ ਸੁਣੀ ਜਾਂਦੇ ਹਾਂ ਨਾ ਜੀ, ਚਾਹ ਹੀ ਪੈਦਾ ਹੋਈ ਜਾਂਦਾ ਅੰਦਰ। ਕੀ ਚਾਹ ਪੈਦਾ ਹੁੰਦਾ ਹੈ? ਦੇਖੋ ਜਦੋਂ ਆਪਾਂ ਕੁਝ ਵੀ ਕਿਸੇ ਵੀ ਸਾਡੇ ਅੰਦਰ ਪਿਆਸ ਜਾਗਦੀ ਨਾ ਕਿਸੇ ਗੱਲ ਦੀ ਪ੍ਰਾਪਤੀ ਦੀ, ਪਹਿਲਾਂ ਆਪਾਂ ਉਹਦੀ ਮਹਿਮਾ ਸੁਣਦੇ ਹਾਂ। ਕੋਈ ਦੱਸਦਾ ਆ ਕੇ ਸਾਨੂੰ ਵੀ ਇਸ ਵਸਤੂ ਵਿੱਚ ਆਹ ਮਾਨਤਾ ਹੈ, ਤੇ ਫਿਰ ਬੰਦੇ ਅੰਦਰ ਚਾਅ ਪੈਦਾ ਹੁੰਦਾ ਮੈਂ ਵੀ ਪ੍ਰਾਪਤੀ ਕਰਾਂ। ਦੇਖੋ ਕਿਸੇ ਬੰਦੇ ਸਾਨੂੰ ਆ ਕੇ ਦੱਸ ਦਿੱਤਾ ਫਲਾਣੀ ਜਗ੍ਹਾ ਤੇ ਬੜੇ ਸੋਹਣੇ ਦ੍ਰਿਸ਼ ਨੇ, ਮਹਿਮਾ ਸੁਣ ਲਈ ਨਾ ਆਪਾਂ ਪਹਿਲਾਂ, ਫਿਰ ਖਿਆਲ ਪੈਦਾ ਹੋਇਆ ਹੁਣ ਮੈਂ ਜ਼ਰੂਰ ਦੇਖਾਂਗਾ, ਯਤਨ ਕਰਨ ਲੱਗ ਪੈਂਦਾ ਬੰਦਾ ਉਦਮ। ਇਸ ਤਰ੍ਹਾਂ ਜਦੋਂ ਤੇਰੇ ਪਿਆਰਿਆਂ ਕੋਲ ਸਤ ਸੰਗਤ ਵਿੱਚ ਰੋਜ਼ ਰੋਜ਼ ਬਹਿ ਕੇ ਮੈਂ ਗੁਰੂ ਕੋਲੋਂ ਵਾਹਿਗੁਰੂ ਤੇਰੀ ਮਹਿਮਾ ਸੁਣੀ ਨਾ, ਤੇ ਮਹਿਮਾ ਸੁਣ ਸੁਣ ਕੇ ਫਿਰ ਆਪਣੇ ਅੰਦਰ ਇੱਕ ਚਾਹ ਪੈਦਾ ਹੋ ਗਿਆ।
ਆਠ ਪਹਿਰ ਹਰ ਕੇ ਗੁਣ ਗਾਓ।
ਇੰਨਾ ਮਹਾਨ ਹੈ ਤੁਹਾਡਾ ਨਾਮ, ਤੇ ਕਹਿਣ ਲੱਗੇ ਹੁਣ ਮਨ ਕਰਦਾ ਅੱਠੇ ਪੈਰ ਬਸ ਤੇਰੇ ਹੀ ਗੁਣ ਗਾਈ ਜਾਈਏ, ਤੇਰੀ ਯਾਦ ਵਿੱਚ ਜੁੜੇ ਰਹੀਏ, ਤੂੰ ਕਦੇ ਭੁੱਲੇ ਹੀ ਨਾ, ਤੂੰ ਵਿਸਰੇ ਹੀ ਨਾ। ਹੁਣ ਤਾਂ ਇਹ ਅਵਸਥਾ ਬਣ ਗਈ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਹੁਣ ਤਾਂ ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਵਾਹਿਗੁਰੂ ਤੂੰ ਭੁੱਲਦਾ ਹੈ ਤਾਂ ਉਸੇ ਵੇਲੇ ਮੌਤ ਸਾਹਮਣੇ ਦਿਸਦੀ ਹੈ। ਇਹ ਆਤਮ ਮੌਤ ਦੀ ਗੱਲ ਆ ਨਾ ਜੀ। ਕਹਿਣ ਲੱਗੇ ਮਹਾਰਾਜ ਇਹ ਤੇਰੀ ਮਹਿਮਾ ਸੁਣ ਸੁਣ ਕੇ ਇੰਨਾ ਚਾਅ ਆ ਗਿਆ ਈ ਮਨ ਵਿੱਚ, ਅੱਠੇ ਪੈਰ ਹੀ ਹੁਣ ਜੀ ਕਰਦਾ ਤੇਰੇ ਗੁਣ ਗਾਈ ਜਾਈਏ।
ਗਾਵਤ ਗਾਵਤ ਪਰਮ ਗਤ ਪਾਈ,
ਜਦੋਂ ਅੱਠੇ ਪੈਰ ਉਠਤ ਬੈਠਤ ਸੋਭਤ ਨਾਮ, ਜਦੋਂ ਤੇਰੇ ਗੁਣ ਗਾਈ ਗਏ ਤੇ ਗਾ ਗਾ ਕੇ ਫਿਰ ਪਰਮ ਮੁਕਤੀ ਦੀ ਪ੍ਰਾਪਤੀ ਹੋ ਗਈ, ਪਰਮ ਕਲਿਆਣਤਾ ਦੀ ਪ੍ਰਾਪਤੀ ਹੋ ਗਈ ਹੈ। ਕੇਵਲ ਮੁਕਤੀ ਦੀ ਪ੍ਰਾਪਤੀ ਅਸੀਂ ਕਰ ਲਈ, ਸੱਚੇ ਪਾਤਸ਼ਾਹ ਜਿਉਂਦਿਆਂ ਹੀ ਸੰਸਾਰ ਤੇ ਸਭ ਬੰਧਨਾਂ ਤੋਂ ਮੁਕਤ ਹੋ ਗਏ, ਕੋਈ ਬੰਧਨ ਰਿਹਾ ਹੀ ਨਹੀਂ ਹੁਣ ਜੀ।
ਗੁਰਪ੍ਰਸਾਦ ਨਾਨਕ ਲਿਵਲਾਈ,
ਇਹ ਤਾਂ ਸਾਰੀ ਕਿਰਪਾ ਹੋਈ ਕਿਵੇਂ? ਗੁਰਪ੍ਰਸਾਦ, ਗੁਰੂ ਸਾਹਿਬ ਤੁਸੀਂ ਬੜੀ ਕਿਰਪਾ ਕੀਤੀ ਹੈ, ਬੜੀ ਮਿਹਰ ਕੀਤੀ ਹੈ, ਦਇਆ ਕੀਤੀ ਪਾਤਸ਼ਾਹ ਕਿ ਸਾਡੀ ਲਿਵ ਜਿਹੜੀ ਹੈ ਨਾ ਉਹ ਤੁਹਾਡੇ ਚਰਨਾਂ ਦੇ ਨਾਲ ਜੁੜ ਗਈ ਹੈ। ਹੁਣ ਤੁਸੀਂ ਕੇਵਲ ਸਾਡੀ ਯਾਦ ਵਿੱਚ ਰਹਿ ਗਏ, ਬਾਕੀ ਤਾਂ ਸਭ ਯਾਦਾਂ ਭੁੱਲ ਗਈਆਂ ਹਨ।
ਨਟ ਮਹੱਲਾ ਚੌਥਾ,
ਲੜੀਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਕਥਾ ਸਰਵਣ ਕਰਦੇ ਆ ਰਹੇ ਹੋ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਬਖਸ਼ਿਸ਼ ਰਹੇ ਹਨ ਜੀ।
ਮੇਰੇ ਮਨ ਜਪ ਹਰ ਹਰ ਨਾਮ ਸਖੇ,
ਹੇ ਮੇਰੇ ਪਿਆਰੇ ਮਿੱਤਰਾ ਮਨਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪ, ਜਿਹੜਾ ਅੰਦਰ ਨੂੰ ਹਰਿਆਂ ਭਰਿਆਂ ਕਰ ਦਿੰਦਾ ਹੈ, ਜਿਹੜਾ ਅੰਦਰ ਨੂੰ ਖੇੜਾ ਬਖਸ਼ ਦਿੰਦਾ ਹੈ ਤੇ ਜਿਹੜਾ ਸਾਰੇ ਪਾਪਾਂ ਨੂੰ ਹਰ ਦਿੰਦਾ ਹੈ, ਤੇ ਜਿਹਦੇ ਵਰਗਾ ਸਖਾ ਮਿੱਤਰ ਵੀ ਦੁਨੀਆਂ ਤੇ ਕੋਈ ਨਹੀਂ। ਠੀਕ, ਆਪਾਂ ਮਿੱਤਰ ਬਹੁਤ ਬਣਾ ਲੈਂਦੇ ਹਾਂ ਤੇ ਲੋਕ ਕਹਿਣ ਵੀ ਲੱਗ ਪੈਂਦੇ, ਮੈਂ ਫਲਾਣੇ ਲਈ ਬੜਾ ਕੁਝ ਕੀਤਾ ਹੈ, ਉਹ ਮੇਰਾ ਸਾਥ ਛੱਡ ਗਿਆ। ਅਨੁਭਵੀ ਕਹਿੰਦੇ ਨੇ ਹਰ ਮਿੱਤਰ 'ਚ ਦੁਸ਼ਮਣ ਛੁਪਿਆ ਹੁੰਦਾ ਜੀ, ਤੇ ਹਰ ਦੁਸ਼ਮਣ ਵਿੱਚ ਮਿੱਤਰ ਛੁਪਿਆ ਹੁੰਦਾ ਹੈ। ਇੱਕ ਐਸਾ ਮਿੱਤਰ ਹੈ ਜਿਹੜਾ ਲੋਕ ਤੇ ਪ੍ਰਲੋਕ 'ਚ ਸਾਥ ਦੇਣ ਵਾਲਾ, ਉਹ ਕੇਵਲ ਪ੍ਰਭੂ ਪਰਮਾਤਮਾ ਦਾ ਨਾਮ ਹੈ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਵੀ ਹੈ ਸੁਖਮਨੀ ਸਾਹਿਬ ਦੀਆਂ ਇਹਨਾਂ ਪੰਕਤੀਆਂ ਦੇ ਵਿੱਚ। ਸੱਚੇ ਪਾਤਸ਼ਾਹ ਦੀ ਬਾਣੀ ਦਾ ਜੇ ਤੁਸੀਂ ਜਾਪ ਕਰਦੇ ਹੋ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਿੱਥੇ ਕੋਈ ਨਹੀਂ ਬੌੜਦਾ, ਹੇ ਵਾਹਿਗੁਰੂ ਤੂੰ ਐਸਾ ਮਿੱਤਰ ਹੈ, ਉੱਥੇ ਵੀ ਸਾਡੀ ਸਹਾਇਤਾ ਕਰਨ ਵਾਲਾ ਹੈ। ਕੋਈ ਐਸੀ ਥਾਂ ਹੀ ਨਹੀਂ ਹੈ ਜਿੱਥੇ ਤੂੰ ਮਦਦਗਾਰ ਨਾ ਹੋਵੇ, ਕਿਉਂਕਿ ਤੂੰ ਤਾਂ ਸਦਾ ਅੰਗ ਸੰਗੇ ਅਭੰਗਮ ਭੂਤੇ ਵਾਲੀ ਵਸਤਾ ਹੈ। ਤੇ ਇਹ ਮੇਰੇ ਮਨਾ ਇਸ ਗੱਲ ਨੂੰ ਸਮਝ, ਉਸ ਪ੍ਰਭੂ ਨੂੰ ਮਿੱਤਰ ਬਣਾ ਕੇ ਉਹਦੇ ਨਾਮ ਦਾ ਜਪ ਕਰ।
ਗੁਰ ਪ੍ਰਸਾਦੀ ਹਰ ਨਾਮ ਧਿਆਇਓ, ਹਮ ਸਤਿਗੁਰ ਚਰਨ ਪਖੇ।
ਗੁਰੂ ਦੀ ਕਿਰਪਾ ਦੁਆਰਾ ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆ ਰਹੇ ਹਾਂ ਤੇ ਹਮ ਸਤਿਗੁਰ ਚਰਨ ਪਖੇ, ਅਸੀਂ ਆਪਣੇ ਗੁਰੂ ਦੇ ਚਰਨ ਧੋਂਦੇ ਹਾਂ, ਜਾਂ ਅਸੀਂ ਗੁਰੂ ਦੇ ਪੱਖ ਵੱਲ ਹੋ ਗਏ, ਸਾਨੂੰ ਪਤਾ ਲੱਗ ਗਿਆ ਹੈ ਕੋਈ ਨਿਭਣ ਵਾਲਾ ਨਹੀਂ, ਸਾਰੇ ਆਸਰੇ ਛੱਡ ਕੇ ਕੇਵਲ ਗੁਰੂ ਦਾ ਪੱਖ ਲੈ ਲਿਆ, ਗੁਰੂ ਦੀ ਸ਼ਰਨ ਵਿੱਚ ਆ ਗਏ ਹੈ ਤੇ ਆਪਣੇ ਗੁਰੂ ਦੇ ਚਰਨ ਪਖਾਰਦੇ ਹਾਂ ਜੀ।
ਰਹਾਓ
ਰਹਾਓ ਦਾ ਵਿਸ਼ਰਾਮ ਦੇ ਕੇ ਮਾਰ ਕਿਰਪਾ ਕਰਦੇ ਹਨ।
ਉਤਮ ਜਗਨਨਾਥ ਜਗਦੀਸ਼ਵਰ, ਹਮ ਪਾਪੀ ਸਰਨ ਰਖੇ।
ਅਕਾਲ ਪੁਰਖ ਵਾਹਿਗੁਰੂ ਤੂੰ ਤਾਂ ਬਹੁਤ ਸ੍ਰੇਸ਼ਟ ਹੈ, ਤੂੰ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਵਾਮੀ ਹੈ, ਅਸੀਂ ਤਾਂ ਬਹੁਤ ਪਾਪੀ ਹਾਂ, ਪਰ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਫਿਰ ਦਿਆਲੂ ਵੀ ਇੰਨਾ ਹੈ, ਤੂੰ ਸਾਨੂੰ ਪਾਪੀਆਂ ਨੂੰ ਵੀ ਸ਼ਰਨ ਆਇਆਂ ਨੂੰ ਧੱਕੇ ਨਹੀਂ ਮਾਰੇ। ਸਾਡੇ ਮੱਥੇ ਤੇ ਬੜੇ ਕਲੰਕ ਲੱਗੇ ਸਨ, ਕੋਈ ਸਾਨੂੰ ਲਾਗੇ ਨਹੀਂ ਸੀ ਬਹਿਣ ਦਿੰਦਾ, ਕੋਈ ਸਾਡੇ ਲਈ ਬੂਹਾ ਨਹੀਂ ਸੀ ਖੋੜਦਾ, ਪਰ ਜਦੋਂ ਤੇਰੇ ਦਰ ਤੇ ਆ ਕੇ ਡਿੱਗੇ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਤੂੰ ਧੱਕਾ ਨਹੀਂ ਦਿੱਤਾ, ਤੂੰ ਡਿੱਗਿਆਂ ਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਲਿਆ। ਗੁਰੂ ਨੇ ਸੱਜਣ ਠੱਗ ਨੂੰ ਧੱਕਾ ਨਹੀਂ ਦਿੱਤਾ, ਸੱਜਣ ਸੰਤ ਬਣਾ ਦਿੱਤਾ। ਭੂਮੀਏ ਚੋਰ ਨੂੰ ਧੱਕਾ ਨਹੀਂ ਮਾਰਿਆ, ਜਦ ਸ਼ਰਨ ਆਇਆ ਤੇ ਸਾਧੂ ਬਣਾ ਦਿੱਤਾ। ਕੌਡਾ ਰਾਖਸ਼ ਆਇਆ, ਗੁਰੂ ਨੇ ਧੱਕੇ ਨਹੀਂ ਮਾਰੇ, ਸਤਿਗੁਰੂ ਸਾਹਿਬ ਨੇ ਉਹਨੂੰ ਚੁੱਕੇ ਤੇ ਮਹਾਨ ਦੇਵਤਾ ਬਣਾ ਦਿੱਤਾ। ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਬਿਰਧ ਹੈ, ਇਹ ਧੰਨ ਸਤਿਗੁਰੂ ਤੁਹਾਡਾ ਬਿਰਧ ਹੈ, ਅਸੀਂ ਬੜੇ ਪਾਪੀ ਸਾਂ, ਪਰ ਤੂੰ ਸਾਨੂੰ ਪਾਪੀਆਂ ਨੂੰ ਵੀ ਆਪਣੀ ਸ਼ਰਨ ਚ ਰੱਖ ਲਿਆ ਹੈ।
ਤੁਮ ਵਡ ਪੁਰਖ ਦੀਨ ਦੁਖ ਭੰਜਣਾ, ਹਰ ਦੀਓ ਨਾਮ ਮੁਖੇ।
ਸੱਚੇ ਪਾਤਸ਼ਾਹ ਫਿਰ ਤੁਸੀਂ ਬਹੁਤ ਵੱਡੇ ਹੋ, ਉੱਚੇ ਹੋ, ਮਹਾਨ ਹੋ ਤੇ ਸਾਰਿਆਂ ਵਿੱਚ ਪੂਰਨ ਵੀ ਹੋ, ਕਿਉਂਕਿ ਤੁਸੀਂ ਅਕਾਲ ਪੁਰਖ ਜੇ ਨਾ ਤੇ ਦੀਨ ਗਰੀਬਾਂ ਦੀ ਮਦਦ ਕਰਨ ਵਾਲੇ ਜੇ, ਕਿਉਂਕਿ ਮਹਾਰਾਜ ਨੂੰ ਕਿਹਾ ਨਾ ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਗੁਸਈਆਂ ਮੇਰਾ ਮਾਥੇ ਛਤਰ ਧਰੇ, ਗੁਰੂ ਗਰੀਬ ਨਵਾਜ ਆ ਜੀ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਤੇ ਦੁੱਖ ਭੰਜਣ ਸਾਰੇ ਦੁੱਖਾਂ ਦਾ ਨਾਸ ਕਰਨ ਵਾਲੇ ਜੀ। ਦੀਨ ਦਰਦ ਦੁੱਖ ਭੰਜਣਾ ਘੱਟ ਘੱਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਹ। ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ, ਭੰਨਣ ਵਾਲੇ ਹੋ ਤੇ ਦੀਨਾਂ ਦੀ ਮਦਦ ਕਰਨ ਵਾਲੇ ਹੋ। ਜਦੋਂ ਤੁਹਾਡੀ ਸ਼ਰਨ ਚ ਆਏ ਤੁਸੀਂ ਤਰਸ ਕਰਕੇ ਸਾਡੇ ਮੁੱਖ ਵਿੱਚ ਨਾਮ ਦੀ ਦਾਤ ਬਖਸ਼ਦੀ ਹੈ, ਜਿਹਨੂੰ ਜਪ ਜਪ ਕੇ ਅਸੀਂ ਸਾਰੇ ਦੁੱਖ ਮੁਕਾਲੇ ਹਨ ਜੀ।
ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ।
ਸੱਚੇ ਪਾਤਸ਼ਾਹ ਤੁਹਾਡੇ ਗੁਣ ਬਹੁਤ ਉੱਚੇ ਹਨ, ਕਿਉਂਕਿ ਬਾਣੀ ਕਹਿੰਦੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਅਸੀਂ ਬਹੁਤੇ ਨੀਚ ਸਾਂ, ਤੇਰਾ ਨਾਮ ਬਹੁਤਾ ਉੱਚਾ ਸੀ। ਤੇਰੇ ਗੁਣ ਉੱਚੇ ਸਨ, ਅਸੀਂ ਮਾੜੇ ਕਰਮ ਕਰਨ ਵਾਲੇ ਨੀਚ ਸਾਂ, ਪਰ ਹੇ ਪਾਤਸ਼ਾਹ ਏਡੀ ਮਹਿਮਾ ਤੇਰੇ ਨਾਮ ਦੀ, ਜਿਸ ਦਿਨ ਦਾ ਤੇਰਾ ਨਾਮ ਜਪਣ ਲੱਗੇ ਮਹਾਰਾਜ ਅਸੀਂ ਵੀ ਉੱਚੇ ਹੋ ਗਏ ਹਾਂ। ਆਪਾਂ ਬਾਣੀ 'ਚ ਪੰਕਤੀਆਂ ਪੜ੍ਹਦੇ, ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉੱਚੋਂ ਕੁੰਟ ਮਾਨੈ। ਜਿਹੜੇ ਨੀਚ ਬੰਦੇ ਨੂੰ ਕੋਈ ਲਾਗੇ ਨਹੀਂ ਬਹਿਣ ਦਿੰਦਾ, ਸਤਿਗੁਰੂ ਕਹਿੰਦੇ ਪ੍ਰਭੂ ਦਾ ਨਾਮ ਜਪ ਕੇ ਵੇਖ, ਚੌਵਾਂ ਕੁੰਟਾਂ 'ਚ ਨਾਮ ਬੰਦੇ ਦੀ ਜੈ ਜੈਕਾਰ ਕਰਾ ਦਿੰਦਾ ਹੈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਸੱਚੇ ਪਾਤਸ਼ਾਹ ਅਸੀਂ ਬੜੇ ਨੀਵੇਂ ਸਾਂ, ਨੀਚ ਸਾਂ, ਕਰਮ ਸਾਡੇ ਮਾੜੇ ਸੀ, ਤੂੰ ਉੱਚਾ ਸਾਂ। ਜਿਸ ਦਿਨ ਦਾ ਤੇਰਾ ਨਾਮ ਜਪਿਆ ਅਸੀਂ ਵੀ ਉੱਚੇ ਹੋ ਗਏ ਹੈ। ਤੂੰ ਮਿਹਰ ਕੀਤੀ, ਸਾਨੂੰ ਆਪਣਾ ਮਿੱਤਰ ਬਣਾ ਕੇ ਆਪਣੀ ਸੰਗਤ ਵਿੱਚ ਆਪਣੇ ਕੋਲ ਬਿਠਾ ਲਿਆ ਹੈ, ਆਪਣਾ ਸਖਾ ਬਣਾ ਲਿਆ ਹੈ। ਅਸੀਂ ਤੇਰੇ ਕਰਕੇ ਸਾਰਿਆਂ ਨੂੰ ਪਿਆਰੇ ਲੱਗਣ ਲੱਗ ਪਏ, ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਦੋਂ ਤੈਨੂੰ ਪਿਆਰੇ ਲੱਗਣ ਲੱਗ ਪਏ ਤਾਂ ਸਾਰੀ ਦੁਨੀਆ ਹੀ ਸਾਨੂੰ ਪਿਆਰੇ ਕਹਿਣ ਲੱਗ ਪਈ ਜੀ।
ਜਿਉਂ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸਖੇ।
ਸਾਡੇ ਨਾਲ ਤੇ ਉਹ ਵਾਪਰਿਆ ਪਾਤਸ਼ਾਹ ਜਿਵੇਂ ਨਿੰਮ ਬੜੀ ਕੁੜੱਤਣ ਵਾਲੀ ਹੁੰਦੀ ਹੈ ਜੀ, ਪਰ ਜਿਹੜੀ ਨਿੰਮ ਜੇ ਕਿਤੇ ਚੰਦਨ ਦੇ ਬ੍ਰਿਸ਼ ਲਾਗੇ ਹੋਵੇ ਨਾ, ਉਸ ਨਿੰਮ ਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ, ਉਹਦੇ 'ਚ ਵੀ ਸ਼ੀਤਲਤਾ ਪੈਦਾ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਅਸੀਂ ਤਾਂ ਮਾੜੇ ਵਿਸ਼ੇ ਵਕਾਰ ਭੋਗ ਭੋ ਕੇ ਅੰਦਰੋਂ ਬਿਲਕੁਲ ਕੁੜੱਤਣ ਨਾਲ ਭਰੇ ਪਏ ਹਾਂ। ਨਿੰਦਿਆ ਦੀ ਕੁੜੱਤਣ ਹੈ, ਈਰਖਾ ਦੀ ਕੁੜੱਤਣ ਹੈ, ਮਾੜੇ ਕਰਮਾਂ ਦੀ ਕੁੜੱਤਣ ਹੈ, ਬਿਲਕੁਲ ਸਾਡਾ ਅੰਦਰ ਰੁੱਖਾ ਸੀ। ਪਰ ਜਿਸ ਦਿਨ ਦਾ ਗੁਰੂ ਚੰਦਨ ਦਾ ਸੰਗ ਕੀਤਾ ਹੈ ਨਾ ਜੀ, ਕਹਿੰਦੇ ਸਾਡੇ ਅੰਦਰੋਂ ਵੀ ਭਗਤੀ ਦੀ ਸੁਗੰਧੀ ਆਉਣ ਲੱਗ ਪਈ ਹੈ, ਸਾਡੇ ਅੰਦਰ ਵੀ ਸ਼ਾਂਤੀ ਦੀ ਸ਼ੀਤਲਤਾ ਹੀ ਪ੍ਰਗਟ ਹੋ ਗਈ ਹੈ। ਕਿਉਂਕਿ ਬਾਬਾ ਕਬੀਰ ਜੀ ਦੇ ਬਚਨ ਹਨ, ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਬ੍ਰਿਸ਼ ਦੀ ਇੱਕ ਮਹਾਨਤਾ ਹੈ, ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਪਰ ਇਹ ਗੱਲ ਠੀਕ ਹੈ, ਚੰਦਨ ਸੁਗੰਧੀ ਤਾਂ ਦਿੰਦਾ, ਚੰਦਨ ਆਪਣੇ ਵਰਗਾ ਚੰਦਨ ਨਹੀਂ ਕਿਸੇ ਨੂੰ ਬਣਾ ਸਕਦਾ, ਪਰ ਗੁਰੂ ਇੰਨਾ ਸਮਰੱਥ ਹੈ, ਜਦੋਂ ਸਿੱਖ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਤੇ ਗੁਰੂ ਸਿੱਖ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਜੀ।
ਅਮਰੇ ਅਵਗਣ ਵਿਖਿਆ ਵਿਖਾ ਕੇ ਬਹੁ ਬਾਰ ਬਾਰ ਨਿਮਖੇ।
ਅਸੀਂ ਤੇ ਮਹਾਰਾਜ ਇਹ ਵਿਸ਼ੇ ਵਕਾਰਾਂ ਦੀ ਜ਼ਹਿਰ ਵਿੱਚ ਪੈ ਕੇ ਜਿਹੜੇ ਸਾਡੇ ਕਰਮ ਆ ਨਾ, ਅਸੀਂ ਤਾਂ ਇਹ ਪਾਪ ਇੱਕ ਖਿਣ ਖਿਣ ਵਿੱਚ ਪਤਾ ਨਹੀਂ ਕਿੰਨੇ ਪਾਪ ਕਰੀ ਜਾਂਦੇ ਹਾਂ, ਕਿਉਂਕਿ ਹਿਰਦਾ ਜਿਹੜਾ ਮਨ ਬੜਾ ਤੇਜ਼ ਚੱਲਦਾ ਨਾ ਜੀ, ਇਹਦੇ ਵਿੱਚ ਬੜੇ ਬੜੇ ਖਿਆਲ ਆ ਜਾਂਦੇ ਆ। ਅਸੀਂ ਤਾਂ ਖਿਣ ਖਿਣ ਭੁੱਲਣ ਆਲ ਵਾਲੇ ਬੰਦੇ ਹਾਂ, ਇੱਕ ਖਿਣ 'ਚ ਪਤਾ ਨਹੀਂ ਕਿੰਨੀਆਂ ਭੁੱਲਾਂ, ਕਿੰਨੇ ਮਾੜੀਆਂ ਗੱਲਾਂ, ਕਿੰਨੇ ਵਕਾਰਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਹਾਂ ਅਤੇ ਨਿਤਾ ਪ੍ਰਤੀ ਇਹ ਦੁਹਰਾਉਂਦੇ ਰਹਿੰਦੇ ਹਾਂ। ਪਰ ਸੱਚੇ ਪਾਤਸ਼ਾਹ ਤੇਰੇ ਨਾਮ ਦੀ ਮਹਿਮਾ ਹੈ, ਇੱਕ ਨਿਮਖ ਤੇਰਾ ਨਾਮ ਟਿੱਕ ਕੇ ਜਪਿਆ ਹੈ, ਇਹ ਸਾਰੀ ਜਿਹੜੇ ਸਾਡੇ ਅੰਦਰ ਦੇ ਅਵਗਣ ਅਤੇ ਪਾਪ ਸੀ ਉਹ ਤੂੰ ਸਾੜ ਕੇ ਸਵਾਹ ਕਰ ਦਿੱਤੇ। ਘੋਰ ਦੁੱਖਿਅੰਗ ਅਣਕ ਹੱਤਿਅੰਗ ਜਨਮ ਦਾਰਿਦਰੰਗ ਮਹਾਂ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕ੍ਰੋਧ। ਕਰੋੜਾਂ ਪੰਡਾਂ ਪਈਆਂ ਹੁਣ ਜੀ ਲੱਕੜਾਂ ਦੀਆਂ, ਇੱਕ ਚੰਗਿਆੜੀ ਰੱਖੋ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ। ਭਾਵੇਂ ਅਸੀਂ ਨਿਤਾ ਪ੍ਰਤੀ ਨਿਮਕ ਨਿਮਕ ਬੜੇ ਅਵਗਣ ਕੀਤੇ ਹੈ, ਬੜੇ ਪਾਪ ਕੀਤੇ ਸੀ, ਬੜੇ ਮਾੜੇ ਕਰਮ ਕੀਤੇ ਸੀ, ਇੱਕ ਛਿਨ ਮਾਰੇ ਟੇਕ ਕੇ ਤੇਰਾ ਨਾਮ ਜਪਿਆ ਹੈ, ਇੰਨਾ ਮਹਾਨ ਹੈ ਤੇਰਾ ਨਾਮ, ਉਹਨੇ ਸਾਰੇ ਹੀ ਪਾਪ ਸਾੜ ਕੇ ਸਵਾਹ ਕਰ ਦਿੱਤੇ ਹਨ ਜੀ।
ਅਵਗੁਣ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ।
ਅਸੀਂ ਤਾਂ ਪਾਪ ਕਰ ਕਰਕੇ ਮਾਰੇ ਪੱਥਰਾਂ ਵਾਂਗ ਬਾਲੇ ਭਾਰੇ ਹੋ ਗਏ ਸਾਂ, ਡੁੱਬ ਚੱਲੇ ਸਾਂ, ਪਰ ਬਸ ਤੇਰੇ ਜਨਖੇ ਤੇਰੇ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਗਈ, ਤੇਰੇ ਗੁਰਸਿੱਖਾਂ ਦੀ, ਉਹਨਾਂ ਦਾ ਸੰਗ ਹੋ ਗਿਆ ਤੇ ਅਸੀਂ ਵੀ ਤਰ ਗਏ, ਸਾਡਾ ਵੀ ਪਾਰ ਉਤਾਰਾ ਹੋ ਗਿਆ। ਨਹੀਂ ਤੇ ਸੱਚੇ ਪਾਤਸ਼ਾਹ ਅਸੀਂ ਡੁੱਬ ਜਾਣਾ ਸੀ, ਪਰ ਤੇਰੀ ਮੱਤ ਸਾਨੂੰ ਮਿਲ ਗਈ ਹੈ, ਕਿਉਂਕਿ ਬਾਣੀ ਕਹਿੰਦੀ ਗੁਰ ਕੀ ਮੱਤ ਤੂੰ ਲਿਹੇ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਨੇ। ਡੁੱਬ ਗਏ ਬੜੇ ਬੜੇ ਸਿਆਣਪਾਂ ਵਾਲੇ, ਚਲਾਕੀਆਂ ਚਤੁਰਾਈਆਂ ਵਾਲੇ, ਪਰ ਪਾਤਸ਼ਾਹ ਤੇਰਾ ਸੰਗ ਮਿਲ ਗਿਆ, ਤੇਰੀ ਮੱਤ ਮਿਲੀ, ਤੇਰੇ ਨਾਮ ਨੂੰ ਜਪਣ ਵਾਲੇ ਗੁਰਮਤ ਦੇ ਧਾਰਨੀਆਂ ਦਾ ਸੰਗ ਮਿਲਿਆ। ਅਸੀਂ ਪੱਥਰਾਂ ਵਾਂਗ ਭਾਰੇ ਹੋ ਕੇ ਡੁੱਬਦੇ ਜਾ ਰਹੇ, ਪਰ ਉਹਨਾਂ ਦਾ ਸੰਗ ਕਰਕੇ ਸਾਡਾ ਪਾਰ ਉਤਾਰਾ ਹੋ ਗਿਆ।
ਜਿਨ ਕਉ ਤੁਮ ਹਰ ਰਾਖੋ ਸੁਆਮੀ ਸਭ ਤਿੰਨ ਕੇ ਪਾਪ ਕ੍ਰਿਖੇ।
ਜਿਨ੍ਹਾਂ ਦੀ ਸੱਚੇ ਪਾਤਸ਼ਾਹ ਜੀ ਤੁਸੀਂ ਰੱਖਿਆ ਕਰਦੇ ਜੇ ਨਾ, ਜਿਨ੍ਹਾਂ ਨੂੰ ਰੱਖ ਲੈਂਦੇ ਜੇ, ਉਹਨਾਂ ਦੇ ਅੰਦਰ ਦੇ ਜਿਹੜੇ ਪਾਪ ਹੋ ਚੁੱਕੇ ਮਾੜੇ ਕਰਮ, ਜਿਵੇਂ ਜ਼ਿਮੀਂਦਾਰ ਜ਼ਮੀਨ ਦੇ ਵਿੱਚੋਂ ਨਦੀਨ ਦਾ ਬੂਟਾ ਨਹੀਂ ਦਾਤਰੀ ਨਾਲ ਪੱਟ ਕੇ ਬਾਹਰ ਸੁੱਟ ਦਿੰਦਾ, ਇਸ ਤਰ੍ਹਾਂ ਸਤਿਗੁਰੂ ਤੁਸੀਂ ਵਿਚਾਰ ਰੂਪੀ ਦਾਤਰੀ ਫੇਰ ਕੇ ਨਾ ਉਹਨਾਂ ਦੇ ਅੰਦਰ ਦੇ ਸਾਰੇ ਪਾਪ ਖਿੱਚ ਕੇ ਹੀ ਬਾਹਰ ਕੱਢ ਦਿੰਦੇ ਹੋ, ਸਾਰੇ ਉਗਣ ਖਿੱਚ ਕੇ ਬਾਹਰ ਕੱਢ ਦਿੰਦੇ ਹੋ, ਜਿਹੜੇ ਉਗਣਾਂ ਤੋਂ ਖਹਿੜਾ ਨਹੀਂ ਸੀ ਛੁੱਟਦਾ ਪਿਆ। ਜਿਸ ਦਿਨ ਦਾ ਤੇਰਾ ਪੱਲਾ ਫੜਿਆ, ਤੇਰੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਇਹ ਪਾਪਾਂ ਤੋਂ ਸਾਡੇ ਕੋਲ ਕੋਈ ਨਹੀਂ ਬਚਿਆ ਜਾਂਦਾ, ਇਹ ਔਗਣ ਸਾਡਾ ਖਹਿੜਾ ਨਹੀਂ ਜੇ ਛੱਡਦੇ ਪਏ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾਮ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੇ ਸਵਾਮੀ, ਮਾਨਸ ਕੀ ਗਤ ਇਹੀ, ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਣੇਗਾ। ਜਦੋਂ ਮੰਨ ਲਿਆ ਉਹਦੇ ਅੱਗੇ ਆ ਕੇ ਮਹਾਰਾਜ ਅਸੀਂ ਪਾਪੀ ਹਾਂ, ਸਾਡੇ ਕੋਲ ਹੋਏ ਨੇ ਮਾੜੇ ਕਰਮ, ਤੂੰ ਬਖਸ਼ ਲਾ, ਤੇ ਕਹਿੰਦੇ ਗੁਰੂ ਇੰਨਾ ਸਮਰੱਥ ਹੈ, ਉਹਨੇ ਤਰਸ ਦੇ ਘਰ ਵਿੱਚ ਆ ਕੇ ਸਾਰੇ ਪਾਪ ਹੀ ਅੰਦਰੋਂ ਜੜ ਤੋਂ ਪੱਟ ਕੇ ਬਾਹਰ ਸੁੱਟ ਦਿੱਤੇ ਹਨ ਜੀ।
ਜਨ ਨਾਨਕ ਕੇ ਦਿਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰ ਨਖੇ।
ਸੱਚੇ ਪਾਤਸ਼ਾਹ ਤੁਸੀਂ ਇੰਨੇ ਦਿਆਲੂ ਕਿਰਪਾਲੂ ਜੇ, ਸ੍ਰਿਸ਼ਟੀ ਦੇ ਮਾਲਕ ਸਵਾਮੀ, ਤੁਸੀਂ ਤਾਂ ਇਸ ਸੰਸਾਰ ਤੇ ਜਿਹੜੇ ਹਰਨਾਕਸ਼ ਵਰਗੇ ਦੁਸ਼ਟ ਬੰਦੇ ਸੀ ਨਾ ਜੀ, ਜਿਹੜੇ ਕਹਿੰਦੇ ਸੀ ਕਿ ਮੈਂ ਨਾ ਨਾਮ ਜਪਣਾ ਰੱਬ ਦਾ ਤੇ ਨਾ ਕਿਸੇ ਨੂੰ ਜਪਣ ਹੀ ਦੇਣਾ ਹੈ, ਜਿਹੜਾ ਜਪਦਾ ਉਹਨੂੰ ਮਾਰ ਦਿੰਦਾ ਸੀ, ਪਰ ਮਹਾਤਮਾ ਨੇ ਉਹਦਾ ਪੁੱਤਰ ਹੀ ਭਗਤ ਬਣਾ ਕੇ ਉਹਦੇ ਘਰ ਵਿੱਚ ਭੇਜਤਾ ਪ੍ਰਹਿਲਾਦ। ਤੇ ਪੁੱਤਰ ਭਾਵੇਂ ਕਿੰਨਾ ਮੋਹ ਪਿਓ ਦਾ ਹੁੰਦਾ ਪੁੱਤਰ ਨਾਲ, ਪਰ ਇੰਨਾ ਜ਼ਿਆਦਾ ਹੰਕਾਰੀ ਹੋ ਗਿਆ ਕਿ ਪੁੱਤਰ ਨੂੰ ਮਾਰਨ ਦੇ ਕਈ ਯਤਨ ਕੀਤੇ, ਬੜਾ ਦੁੱਖ ਦਿੱਤਾ, ਕਿਉਂਕਿ ਇਹਨੂੰ ਮਾਣ ਸੀ ਆਪਾਂ ਵਰ ਬੜੇ ਲਏ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਮਰਾਂ ਨਾ ਆਕਾਸ਼ ਮਰਾਂ, ਨਾ ਮਨੁੱਖ ਮਾਰੇ ਨਾ ਜਾਨਵਰ ਮਾਰੇ, ਨਾ ਸ਼ਸਤਰ ਮਾਰੇ ਨਾ ਅਸਤਰ ਮਾਰੇ, ਵੀ ਮੇਰੀ ਮੌਤ ਨਹੀਂ ਹੋ ਸਕਦੀ। ਜਦੋਂ ਆਪਣੇ ਪਿਆਰੇ ਨੂੰ ਦੇਖਿਆ ਪਰਮਾਤਮਾ ਨੇ ਦੁੱਖ ਦਿੰਦਾ ਹੈ, ਤੇ ਬਾਣੀ ਕਹਿੰਦੀ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੋਂ ਮਾਰਾ, ਦੇਖਿਆ ਦੁੱਖ ਦਿੰਦਾ ਪਿਆ ਹੈ। ਪ੍ਰਭੂ ਨਰਸਿੰਘ ਦਾ ਰੂਪ ਧਾਰ ਕੇ ਪ੍ਰਗਟ ਹੋਏ, ਜਿਵੇਂ ਸਾਖੀਕਾਰ ਲਿਖਦੇ ਹੈ, ਥਲੜਾ ਹਿੱਸਾ ਉਹਨਾਂ ਸਰੀਰ ਦਾ ਮਨੁੱਖ ਦਾ ਬਣਾਇਆ, ਉਤਲਾ ਮੂੰਹ ਤੇ ਹੱਥ ਜਿਹੜੇ ਉਹ ਸ਼ੇਰ ਦੇ ਬਣਾਏ, ਕਿਉਂਕਿ ਵਰ ਲਿਆ ਸੀ ਨਾ ਜਾਨਵਰ ਨਾ ਮਾਰੇ ਮਨੁੱਖ ਨਾ ਮਾਰੇ, ਪਰਮਾਤਮਾ ਨੇ ਅੱਧਾ ਅੱਧਾ ਬਣਾ ਲਿਆ, ਨਾ ਮਨੁੱਖ ਤੇ ਨਾ ਜਾਨਵਰ ਦਾ ਰੂਪ, ਉਹ ਸੁਮੇਲ ਕਰ ਦਿੱਤਾ ਉਹਦਾ। ਉਹਨੇ ਕਿਹਾ ਮੈਂ ਦਿਨੇ ਨਾ ਮਰਾਂ ਰਾਤ ਨਾ ਮਰਾਂ, ਪਰਮਾਤਮਾ ਨੇ ਸੰਧਿਆ ਵੇਲੇ ਆ ਕੇ ਢਾਲਿਆ ਜੀ। ਸੰਧਿਆ ਵੇਲੇ ਜਦੋਂ ਆਪਾਂ ਰਹਿ ਰਸ ਪੜ੍ਹਦੇ, ਨਾ ਉਹ ਦਿਨ ਹੁੰਦਾ ਨਾ ਰਾਤ, ਇੱਕ ਸੰਧਿਆ ਅੰਮ੍ਰਿਤ ਵੇਲੇ ਵੀ ਹੁੰਦੀ ਹੈ, ਉਸ ਵੇਲੇ ਆ ਕੇ ਢਾਇਆ। ਉਹਨੇ ਕਿਹਾ ਮੈਂ ਅੰਦਰ ਨਾ ਮਰਾਂ ਬਾਹਰ ਨਾ ਮਰਾਂ, ਪਰਮਾਤਮਾ ਨੇ ਧੂ ਕੇ ਬਰੂਹਾਂ 'ਚ ਲੈ ਗਏ, ਬਰੂਹਾਂ 'ਚ ਰੱਖ ਲਿਆ ਜਾ ਕੇ, ਕਿਉਂਕਿ ਬਰੂਹਾਂ ਨਾ ਅੰਦਰ ਵਿੱਚ ਨਾ ਬਾਹਰ ਵਿੱਚ। ਉਹਨੇ ਕਿਹਾ ਮੈਂ ਧਰਤੀ 'ਤੇ ਨਾ ਮਰਾਂ ਆਕਾਸ਼ 'ਤੇ ਨਾ ਮਰਾਂ, ਚੁੱਕ ਕੇ ਗੋਡੇ 'ਤੇ ਰੱਖ ਲਿਆ, ਨਾ ਧਰਤੀ ਨਾਲ ਲੱਗਦਾ ਨਾ ਆਕਾਸ਼ ਵਿੱਚ। ਫਿਰ ਉਹਨੇ ਕਿਹਾ ਮੈਨੂੰ ਕੋਈ ਸ਼ਸਤਰ ਨਾ ਮਾਰੇ, ਸ਼ਸਤਰ ਤੁਸੀਂ ਸਾਰੇ ਸਮਝਦੇ ਹੋ, ਤਲਵਾਰ ਹੈ, ਵਰਸ਼ਾ ਹੈ, ਕਟਾਰ ਹੈ, ਕਿੰਨਾ ਕੁਝ ਹੈ। ਫਿਰ ਉਹਨੇ ਕਿਹਾ ਸੀ ਮੈਨੂੰ ਕੋਈ ਅਸਤਰ ਨਾ ਮਾਰੇ ਜਿਹੜਾ ਮੰਤਰ ਪੜ੍ਹ ਕੇ ਚਲਾਈਦਾ। ਪਰਮਾਤਮਾ ਨੇ ਕਿਹਾ ਕੋਈ ਸ਼ਸਤਰ ਅਸਤਰ ਨਹੀਂ ਵਰਤੇਗਾ, ਨੌ ਹੀ ਇੰਨੇ ਵਧਾ ਲਏ ਛਾਤੀ 'ਤੇ ਰੱਖ ਕੇ, ਕਿਹਾ ਮੇਰੇ ਭਗਤ ਨੂੰ ਦੁੱਖ ਦੇਣਾ ਪਾੜਦਿਆਂ ਵਿੱਚ ਆ ਲਿਓ, ਹੁਣ ਦੋ ਟੋਟੇ ਕਰਕੇ ਸੁੱਟ ਦਿੱਤਾ। ਪਰ ਪ੍ਰਹਿਲਾਦ ਜੀ ਨੇ ਉਸ ਵੇਲੇ ਬੇਨਤੀ ਕੀਤੀ, ਅਕਾਲ ਪੁਰਖ ਭਾਵੇਂ ਉਹ ਤੁਹਾਡਾ ਨਾਮ ਨਹੀਂ ਸੀ ਜਪਦਾ ਅਤੇ ਜਪਣ ਵਾਲਿਆਂ ਨੂੰ ਦੁੱਖ ਦਿੰਦਾ ਸੀ, ਮੈਨੂੰ ਬੜੇ ਦੁੱਖ ਦਿੱਤੇ ਹੈ, ਪਰ ਇਹ ਸੱਚੇ ਪਾਤਸ਼ਾਹ ਹੈ ਅਤੇ ਮੇਰਾ ਬਾਪ ਸੀ ਨਾ, ਮੇਰਾ ਪਿਓ ਸੀ, ਮੇਰਾ ਪਿਤਾ ਸੀ, ਉਹਦਾ ਕੀ ਬਣੇਗਾ। ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਫਿਕਰ ਨਾ ਕਰ, ਤੂੰ ਰੱਬ ਦਾ ਭਗਤ ਹੈ, ਤੂੰ ਬੜੀ ਬੰਦਗੀ ਕੀਤੀ ਹੈ, ਤੂੰ ਨਾਮ ਜਪਿਆ ਹੈ, ਤੇਰੀਆਂ 21 ਕੁੱਲਾਂ ਤਰ ਗਈਆਂ ਹੈ, ਜਿਹੜੀ ਪਰਮ ਅਵਸਥਾ ਦੀ ਪ੍ਰਾਪਤੀ ਤੈਨੂੰ ਅਜੇ ਹੋਣੀ ਹੈ, ਤੇਰੇ ਬਾਪ ਨੂੰ ਪਹਿਲਾਂ ਹੋ ਚੁੱਕੀ ਹੈ। ਉਹ ਪਹੁੰਚ ਗਿਆ ਉਸ ਟਿਕਾਣੇ 'ਤੇ, ਕਿਉਂਕਿ ਬਾਣੀ ਕਹਿੰਦੀ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁਖਿਉਜਲੇ ਕੇਤੀ ਛੁੱਟੀ ਨਾਲ। ਜਪਣ ਵਾਲਾ ਇਕੱਲਾ ਥੋੜ੍ਹਾ ਤਰਦਾ, ਉਹ ਆਪ ਤਰੇ ਤ੍ਰੇਣ ਸਿਰਠਾ, ਗੁਰਮੁਖ ਕੋਟ ਉਧਾਰ ਦਾ ਦੇ ਨਾਵੇ ਇੱਕ ਕਣੀ, ਉਹ ਇੱਕ ਕਣੀ ਦੇ ਕਰਕੇ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਪਰ ਜੇ ਕੋਈ ਉਹਦਾ ਸੰਗ ਕਰਕੇ ਮੰਗ ਕਰੇ, ਤਾਂ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਤੌਣ ਕੋ ਕਲੰਕ ਰਹੇ ਹੋ, ਰਾਮ ਨਾਮ ਲੇਤ ਹੀ ਏਡਾ ਤੁਹਾਡਾ ਨਾਮ ਮਹਿਮਾ ਵਾਲਾ ਹੈ, ਤੁਸੀਂ ਤੇ ਹਰਨਾਕਸ਼ ਵਰਗੇ ਦੁਸ਼ਟ ਬੰਦਿਆਂ ਨੂੰ ਵੀ ਤਾਰ ਦਿੱਤਾ, ਉਹਨਾਂ ਦਾ ਵੀ ਭਲਾ ਕੀਤਾ, ਤੇ ਸਾਡੇ ਤੇ ਤਰਸ ਕਰੋ, ਮੇਰੰਮਤ ਕਰੋ। ਸੱਚੇ ਪਾਤਸ਼ਾਹ ਵਿਸਰ ਨਾਈ ਦਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਡਾ ਵੀ ਅੰਦਰ ਬੜਾ ਮਲੀਨ ਹੈ ਪਾਤਸ਼ਾਹ, ਇੱਕ ਨਾਮ ਦੀ ਕਣੀ ਸਾਨੂੰ ਵੀ ਦੇ ਕੇ ਧੰਨ ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਤੁਸੀਂ ਪਵਿੱਤਰ ਕਰ ਦਿਓ। ਕੁਟਾਣ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੁੱਚੇ ਪ੍ਰਬੰਧਕ ਜਣਾਂ ਦਾ, ਸਮੁੱਚੀ ਸਾਧ ਸੰਗਤ ਦਾ। ਮੇਰੇ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਨ ਕਉ ਤੁਮ ਹਰ ਰਾਖੋ ਸੁਆਮੀ, ਸਭ ਤਿਨ ਕੇ ਪਾਪ ਕ੍ਰਿਖੇ, ਜਨ ਨਾਨਕ ਕੇ ਦਯਾਲ ਪ੍ਰਭ ਸੁਆਮੀ, ਤੁਮ ਦੁਸ਼ਟ ਤਾਰੇ ਹਰਨ ਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।